दंडोत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह एक बारी हो रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी इतिहास दे विच प्रसंग चल रहा है छोटे साहबजादियां दा ग्रंथाकार भाई संतोख सिंह जी बयान कर रहे ने कि माही सतगुरु गोविंद सिंह सच्चे पातशाह जी नूं सरहंद दे साके दा बयान कर रहे है सुनाउंदा सुनाउंदा साका इथों तक पहुंचया है कि जिहड़ा नवाब है जिहड़ा सूबा है सरहंद दा उन्हें दोबारा फिर माता गुजरी जी दे वल उस रंगण नूं भेजिया जिहड़ा मोरिंडे दा रहण वाला है ते नाल दी नाल सूबे ने आख्या कि माता जी नूं जाके कह देवो कि सिर्फ साहबजादियां नूं मिलण दे वास्ते उन्हां नूं देखण दे वास्ते ही कचहरी दे विच बुलाया जा रहा है। कल इथों तक कथा पहुंची सी अज इथों अगे मैं प्रारंभ करदा हां। अपर बात कुछ करे न कोई तुझ टिग ही पहुंचावे दोई सूबा कहिंदा है कि जाके माता जी नूं आखो किसे भी प्रकार दी कोई सजा नहीं दित्ती जावेगी मिलन तों बाद तुहाडे तक ही माता जी इन्हां दोवां तुहाड्या पोतरियां नूं भेज दित्ता जावेगा। मोरंडेश रंगर पुण आयो निकट मात के होए अलायो दोबारा मुड़के जेड़ा मोरिंडी दा रहण वाला रंगड़ है वो माता गुजरी जी दे कोल पहुंचया है ते लागे होके माता जी दे उन्ने फिर अर्ज कीती पिखे नवाब पठावे फेर चाहत सभा विखे एक वेर रंगण माता गुजरी जी नूं कहिंदा है एक वारी नवाब मिलेगा ते फिर मिलन तों बाद तुहाड्या पोतरियां नूं ओ दुबारा तुहाडे कोल वापस भेज देवेगा। जुग पोतरे जुग जानू पर थिर निज पट ते आच्छादन तिन कर ग्रंथाकार भाई संतोख सिंह जी लिखदे ने कि माता गुजरी जी ने अपने दोवां ही पट्टां दे उत्ते साहबजादियां नूं बिठाया होया सी इस तों इलावा माता जी ने एक कपड़े दे नाल दोवां दे शरीरां नूं ढकिया सी। बैठी हुती मात बहु नेहू बार बिलोचन चलियो या छेहू कवि संतोख सिंह जी लिखदे ने कि माता गुजरी जी जिन्हां दा अपने पोतरां दे नाल बड़ा स्नेह है बड़ा मोह है ओ बैठे सन अपनी बुकल दे विच दोवां नूं लुको के जदों उसने बुलावा दिता ते माता जी दी अखां दे विचों बहुता ज्यादा अथरू किरे। तब जुजार सिंह होए सावधान, दादी पटको गहन ज पान। जदों रंगण ने आण के इस तरह का सुनेहा दिता है, उस वेले कवि संतोख सिंह जी लिखते ने कि जेड़ा सी जुजार सिंह साहबजादा वो सावधान होया है, अपनी दादी दे कपड़े नूं फड़ के उन्हें अपने शरीर दे उत्तों ला दिता, जिस कपड़े दे विच माता गुजरी जी ने ढकिया सी। निजी उपर ते करे उतारन, उठ ठांडे होए कीन उचारन। जुजार सिंह ने अपने उपरों कपड़े नूं ला दिता, अपने हाथ दे नाल फड़ के ते छेती ही सावधान हो गया, पाव के खड़ा हो गया, ते फिर उसने अपनी दादी माता नूं इस तरह आख्या, क्यों दादी तू करे बिखादा, तुरकण संग सदा हम बादा। साहबजादा जी कहिंदे ने कि हे दादी माता जी, तुसीं क्यों इन्ना दुख मनदे हो, माता जी तुरकां दे नाल ते साडा शुरू तों लै के जिहड़ा वाद है, जिहड़ा झगड़ा है, ओह चलिया हुंदा। अब नहीं जाहे कहां बण आवे, या ते उचित सभा में जावे। साहबजादे ने आख्या कि माता जी जेकर हुण असीं ना जावांगे तां वी बण आ नहीं सकदी, जेकर ना जावांगे ते जबरदस्ती सानू फड़ के ले जाया जावेगा, इस करके दादी माता जी सारिआं तों चंगी गल इह होवेगी असीं अपने आप ही इन्हां दी गल नूं मन के सभा दे विच चले जाइए। फतेह सिंह को लै कर साथ, चले गुरु सत जिम निसनाथ। उस वेले साहबजादे जुजार सिंह ने अपने छोटे भरा फतेह सिंह नूं ना लिया है, ते दोवें दे दोवें उन्हां दे अगे लग के चल पे ने। कवि संतोख सिंह जी एक प्रमाण देंदे ने, चले गुरु सत जिम निसनाथ, भाव कि इस तरह सतगुरां दे साहबजादे दोवें जा रहे ने जिवें रात दा पति जा रहा होवे। रात दा पति आख्या जांदा चंद्रमा नूं, भाव के चंद्रमा वर्गे जेड़े सतगुरां दे साहबजादे ने ओह जा रहे ने। सुंदर बदन मृदल निज अंग, चपल बिलोचन चारू रंग। दोवां दे जेड़े सुंदर मुखड़े ने ओह बहुत ही ज्यादा शोभा वाले ने। इस तों इलावा कवि संतोख सिंह जी लिखदे ने कि बड़े कोमल ते कूले उन्हां दे सारे अंग ने। इस तों इलावा उन्हां दे जेड़े नेत्र ने ओह बहुत ही ज्यादा चंचल ने। सौमत अल्प बैस है जिनकी, सुंदर आबा दोनों तन की। इस तों इलावा कवि संतोख सिंह जी लिख रहे ने कि थोड़िया ही वरिया दी जिन्हां दी आयु है, जिन्हां दी उम्र है, इतिहासकारां ने इन्हां साहबजादियां छोटियां दी उम्र दा बयान कीता है। आख्या जांदा है कि वड्डे साहबजादे सन जिन्हां दा नां इत्थे कवि संतोख सिंह जी ने जुजार सिंह बयान कीता है, ओहदी 9 साल दी उम्र सी ते फतेह सिंह दी उम्र सी करीब 7 सालां दी। 7 ते 9 साल की छोटी उम्र हुंदी है। कवि संतोख सिंह जी लिखते ने कि छोटी उम्रां दे मालक ए जा रहे ने साहबजादे, इन्हां दी जिहड़ी आबा है ओह बहुत सुंदर है, दोनों दे शरीर बड़े सुंदर ने। गमणे दोनों वीर अगारी, रंगर चाल्यो तिनो पिचारी। ग्रंथाकार भाई संतोख सिंह जी लिखदे ने कि दोवें सूरवीर जेड़े सतगुरु गोविंद सिंह जी दे साहबजादे ने ओह अगे अगे जा रहे ने, ते जेड़ा रंगड़ बुलाउण दे वास्ते आया सी ओह उन्हां दे पिछे जा रहे। सभा समीप पहुंचे जाई, मोरन देश कह सबन सुनाई। जदों सभा दे लागे पहुंच गए, उस वेले जेड़ा मुरिंडे दा रंगड़ सी ओह सारिआं नूं सुना के कहिंदा, साहिब जा दिओ पिता तुहारा, गढ़ चमकौर केर कहे मारा। कहिंदा के सुनो साहिब जा दिओ, तुहाडा जिहड़ा पिता है भाव के गोविंद सिंह, ओह ते चमकौर दी गढ़ी दे विच मारिआ गिआ है, भाव के ओहनूं घेर के उत्थे मार दित्ता गिआ है। इस करके अपने मन दे विच इस भरोसे नूं धारण ना करिओ कि तुहाडा पिता जिउंदा। कह तुमरे द्वै प्रात प्रहारे संगी सिंह सकल सो मारे। रंगण दोवा ही साहबजादियां नूं कहिंदा कि नाले ते चमकौर दी गड़ी दे विच तुहाडे पिता नूं घेर के मार दिता गया है। इस तों इलावा कहिंदा कि तुहाडे जिहड़े दोवें वड्डे भरा सन भाव के अजीत सिंह ਤੇ ਜਿਹੜੇ ਉਸ ਤੋਂ ਛੋਟੇ ਸਨ ਜੋਰਾਵਰ ਸਿੰਘ ਉਹ ਵੀ ਦੋਵੇਂ ਤੁਹਾਡੇ ਭਰਾ ਉਸ ਜਗ੍ਹਾ ਦੇ ਉੱਤੇ ਮਾਰ ਦਿੱਤੇ ਗਏ ਨੇ। ਸੰਗੀ ਸਕਲ ਸਿੰਘ ਸੇ ਮਾਰੇ। ਇਸ ਤੋਂ ਇਲਾਵਾ ਜਿੰਨੇ ਵੀ ਤੁਹਾਡੇ ਪਿਤਾ ਦੇ ਸੰਗੀ ਸਿੰਘ ਸਨ ਉਹਨਾਂ ਸਾਰਿਆਂ ਦਾ ਵੀ ਕਤਲ ਕਰ ਦਿੱਤਾ ਗਿਆ। ਅਬ ਤੁਮਰੋ ਰਾਖਾ ਨਹੀਂ ਕੋਈ ਆਣ ਉਬਾਰੇ ਤੇ ਜੋਈ। ਕਹਿੰਦਾ ਕਿ ਇਸ ਕਰਕੇ ਇਸ ਵੇਲੇ ਤੁਹਾਡੀ ਰੱਖਿਆ ਕਰਨ ਦੇ ਵਾਸਤੇ ਕੋਈ ਵੀ ਬਾਕੀ ਬਚਿਆ ਨਹੀਂ ਹੈ ਜਿਹੜਾ ਤੁਹਾਨੂੰ ਇਹਨਾਂ ਮੁਗਲਾਂ ਦੇ ਕੋਲੋਂ ਆਣ ਕੇ ਛੁਡਾ ਦੇਗਾ। ਭਾਵ ਕਿ ਨਾ ਤੁਹਾਡਾ ਪਿਤਾ ਜਿਉਂਦਾ ਹੈ, ਨਾ ਤੁਹਾਡੇ ਭਰਾ ਜਿਉਂਦੇ ਨੇ ਤੇ ਨਾ ਹੀ ਕੋਈ ਸਿੰਘ ਸੂਰਮਾ ਜਿਉਂਦਾ ਹੈ ਜਿਹੜਾ ਕਿ ਤੁਹਾਨੂੰ ਇਹਨਾਂ ਤੋਂ ਛੁਡਾ ਸਕੇਗਾ। ਇਹ ਨਵਾਬ ਸਰਦਾਰ ਤਮਾਮ ਝੁਕ ਸਿਰ ਤੇ ਤੁਮ ਕਰੋ ਸਲਾਮੋ। ਰੰਗਣ ਮੁਰਿੰਡੇ ਵਾਲਾ ਕਹਿੰਦਾ ਹੈ ਇਹ ਸੂਬੇ ਸਰਹੰਦ ਦੀ ਕਚਹਿਰੀ ਹੈ, ਜਿੰਨੇ ਵੀ ਸਾਰੇ ਬੈਠੇ ਹੋਏ ਨੇ ਇਹ ਵੱਡੇ ਵੱਡੇ ਤੁਰਕਾਂ ਦੇ ਸਰਦਾਰ ਬੈਠੇ ਹੋਏ ਨੇ। ਇਸ ਕਰਕੇ ਝੁਕ ਸਿਰ ਤੇ ਤੁਮ ਕਰੋ ਸਲਾਮੋ, ਭਾਵ ਕੇ ਸਾਰਿਆਂ ਨੂੰ ਚੁੱਕ ਚੁੱਕ ਕੇ ਤੁਸੀਂ ਸਲਾਮਾਂ ਅਦਾ ਕਰੋ। ਨਹੀਂ ਮਾਰੇਗੇ ਲੇਹ ਬਚਾਈ ਜੀਵਤ ਰਹੀ ਐ ਸੀਸ ਚੁਕਾਈ। ਕਹਿੰਦਾ ਕਿ ਜੇਕਰ ਸਲਾਮਾਂ ਅਦਾ ਕਰੋਗੇ ਤੇ ਫਿਰ ਤੁਹਾਨੂੰ ਕਤਲ ਨਹੀਂ ਕੀਤਾ ਜਾਵੇਗਾ, ਨਹੀਂ ਮਾਰਿਆ ਜਾਵੇਗਾ, ਤੁਹਾਡਾ ਬਚਾਅ ਕੀਤਾ ਜਾਵੇਗਾ। ਇਸ ਕਰਕੇ ਜੇਕਰ ਜਿਉਣਾ ਲੋੜਦੇ ਹੋ, ਜੇਕਰ ਜ਼ਿੰਦਗੀ ਦੀ ਸੁੱਖ ਮੰਗਦੇ ਹੋ ਤੇ ਫਿਰ ਹਮੇਸ਼ਾ ਸਿਰਾਂ ਨੂੰ ਝੁਕਾ ਕੇ ਬਚੇ ਰਹੋ। ਸੁਣ ਜੁਝਾਰ ਸਿੰਘ ਬਣ ਸਾਵਧਾਨ ਸਵਣ ਸੁਨਾਵਤ ਬਾਕ ਬਖਾਨ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੁਝਾਰ ਸਿੰਘ ਸਾਵਧਾਨ ਹੋਇਆ ਹੈ, ਹੁਸ਼ਿਆਰ ਹੋਇਆ ਹੈ ਤੇ ਫਿਰ ਸਾਰੀ ਸਭਾ ਨੂੰ ਸੁਣਾ ਕੇ ਉਸ ਵੇਲੇ ਜੁਝਾਰ ਸਿੰਘ ਬੋਲਿਆ। ਸ੍ਰੀ ਸਤਿਗੁਰ ਜੋ ਪਿਤਾ ਹਮਾਰਾ ਜਗ ਮੈਂ ਕੌਣ ਸਕੈ ਤੇ ਮਾਰਾ। ਜੁਝਾਰ ਸਿੰਘ ਸਾਹਿਬਜ਼ਾਦਾ ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਸਾਡੇ ਪਿਤਾ ਨੇ, ਦੁਨੀਆਂ ਦੇ ਵਿੱਚ ਐਸਾ ਕੋਈ ਵੀ ਅੱਜ ਤੱਕ ਪੈਦਾ ਨਹੀਂ ਹੋਇਆ ਜਿਹੜਾ ਕਿ ਸਾਡੇ ਪਿਤਾ ਨੂੰ ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਾਰ ਸਕੇ। ਜਿਮ ਆਕਾਸ਼ ਕੋ ਕਿਆ ਕੋਈ ਮਾਰੈ ਕੌਣ ਅੰਧੇਰੀ ਕੋ ਨਿਰਵਾਰੈ। ਜੁਝਾਰ ਸਿੰਘ ਕਹਿੰਦਾ ਕਿ ਮੇਰੇ ਪਿਤਾ ਜੀ ਇਸ ਤਰ੍ਹਾਂ ਨੇ ਜਿਵੇਂ ਕਿ ਖੁੱਲਾ ਆਕਾਸ਼ ਹੋਵੇ। ਦੱਸੋ ਆਕਾਸ਼ ਨੂੰ ਕੌਣ ਮਾਰ ਸਕਦਾ ਹੈ, ਆਕਾਸ਼ ਨੂੰ ਮਾਰਿਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਸਾਹਿਬਜ਼ਾਦੇ ਨੇ ਆਖਿਆ ਕਿ ਮੇਰੇ ਪਿਤਾ ਜੀ ਸਤਿਗੁਰੂ ਜੀ ਐਸੇ ਨੇ ਜਿਵੇਂ ਕਿ ਇੱਕ ਤੇਜ਼ ਵਗਦੀ ਹੋਈ ਹਵਾ ਜਾਂ ਹਨੇਰੀ ਹੋਣ। ਇਸ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਨਾ ਤੇ ਹਵਾ ਨੂੰ ਹਨੇਰੀ ਨੂੰ ਰੋਕਿਆ ਜਾ ਸਕਦਾ ਹੈ ਤੇ ਨਾ ਹੀ ਆਕਾਸ਼ ਨੂੰ ਮਾਰਿਆ ਜਾ ਸਕਦਾ ਹੈ। ਇਸੇ ਤਰ੍ਹਾਂ ਦੇ ਮੇਰੇ ਪਿਤਾ ਜੀ ਨੇ।
ਮੇਰ ਚਲਾਏ ਸਕੈ ਨਹੀਂ ਕੋਈ ਸੱਸ ਸੂਰਜ ਨਹੀਂ ਪਕੜਨ ਹੋਈ।
ਇਸ ਤੋਂ ਇਲਾਵਾ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਹੋਰ ਵੀ ਪ੍ਰਮਾਣ ਦਿੱਤੇ ਨੇ। ਕਹਿੰਦੇ ਨੇ ਸਾਹਿਬਜ਼ਾਦਾ ਕਿ ਮੇਰੇ ਪਿਤਾ ਇਸ ਤਰ੍ਹਾਂ ਨੇ ਜਿਵੇਂ ਕਿ ਸਮੇਰ ਪਹਾੜ ਹੋਵੇ, ਸਮੇਰ ਪਹਾੜ ਨੂੰ ਆਪਣੀ ਜਗ੍ਹਾ ਦੇ ਉੱਤੋਂ ਕੋਈ ਵੀ ਨਹੀਂ ਹਿਲਾ ਸਕਦਾ। ਇਸੇ ਤਰੀਕੇ ਦੇ ਨਾਲ ਹੋਰ ਪ੍ਰਮਾਣ ਦਿੱਤਾ ਕਿ ਮੇਰੇ ਪਿਤਾ ਜੀ ਨੂੰ ਸਮਝਿਆ ਜਾ ਸਕਦਾ ਕਿ ਉਹ ਸੂਰਜ ਨੇ, ਜਾਂ ਫਿਰ ਸਮਝਿਆ ਜਾ ਸਕਦਾ ਕਿ ਉਹ ਚੰਦਰਮਾ ਨੇ। ਜਿਸ ਤਰ੍ਹਾਂ ਨਾ ਕੋਈ ਚੰਦਰਮਾ ਨੂੰ ਫੜ ਸਕਦਾ ਤੇ ਨਾ ਹੀ ਕੋਈ ਸੂਰਜ ਨੂੰ ਫੜ ਸਕਦਾ, ਇਸੇ ਤਰ੍ਹਾਂ ਮੇਰੇ ਪਿਤਾ ਸਤਿਗੁਰੂ ਨੇ ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਫੜ ਸਕਦੀ ਤੇ ਨਾ ਹੀ ਮਾਰ ਸਕਦੀ।
ਕਰਤਾ ਪੁਰਖ ਅਕਾਲ ਕਿਰਪਾਲੂ ਸਭ ਤੇ ਵੱਡੋ ਕਾਲ ਕੋ ਕਾਲੂ।
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਕਹਿੰਦੇ ਨੇ ਕਿ ਸਵੈਮ ਮੇਰੇ ਜਿਹੜੇ ਪਿਤਾ ਨੇ ਉਹ ਕਰਤਾ ਪੁਰਖ ਨੇ, ਉਹ ਅਕਾਲ ਪੁਰਖ ਨੇ, ਉਹ ਕਿਰਪਾਲੂ ਨੇ, ਸਭ ਤੇ ਵੱਡੋ ਕਾਲ ਕੋ ਕਾਲੂ, ਉਹ ਸਾਰਿਆਂ ਤੋਂ ਵੱਡੇ ਨੇ, ਉਹ ਤੇ ਕਾਲ ਦੇ ਵੀ ਕਾਲ ਨੇ, ਉਹ ਤੇ ਮੌਤ ਨੂੰ ਵੀ ਮਾਰਨ ਵਾਲੇ ਨੇ। ਇਸ ਕਰਕੇ ਮੌਤ ਉਹਨਾਂ ਨੂੰ ਕਿਵੇਂ ਮਾਰ ਸਕਦੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਕਿ ਅਕਾਲ ਪੁਰਖ ਕਾਲ ਦਾ ਵੀ ਕਾਲ ਹੁੰਦਾ, ਪਾਵ ਕੇ ਜਿਹੜਾ ਅਕਾਲ ਨੂੰ ਵੀ ਮਾਰ ਸਕਦਾ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਕਹਿੰਦੇ ਨੇ ਉਹ ਤੇ ਕਾਲ ਦਾ ਵੀ ਕਾਲ ਨੇ, ਇਸ ਕਰਕੇ ਮੌਤ ਕਿਵੇਂ ਉਹਨਾਂ ਨੂੰ ਮਾਰ ਸਕਦੀ। ਤਿਸੇ ਆਗੇ ਹਮ ਅਰਪੇ ਸੀਸ, ਸਕਲ ਕਲਾ ਸਮਰਥ ਜਗਦੀਸ਼। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਸਤਿਗੁਰੂ ਜੀ ਸਰਬ ਕਲਾ ਸਮਰੱਥ ਨੇ, ਜਿਹੜੇ ਕਿ ਜਗਤ ਦੇ ਮਾਲਕ ਨੇ, ਭਗਵਾਨ ਨੇ, ਅਕਾਲ ਪੁਰਖ ਨੇ, ਉਹਨਾਂ ਦੇ ਚਰਨਾਂ ਦੇ ਵਿੱਚ ਅਸੀਂ ਆਪਣੇ ਸਿਰਾਂ ਨੂੰ ਸਮਰਪਣ ਕੀਤਾ ਹੋਇਆ। ਇਹ ਨਰ ਭਾਮਰ ਪਾਪ ਕਮਾਵੇ, ਕਿਵੇਂ ਨੇ ਆਗੇ ਸੀਸ ਨਿਵਾਵੇ। ਸਾਹਿਬਜ਼ਾਦੇ ਨੇ ਆਖਿਆ ਕਿ ਇਹ ਤੇ ਪਾਪੀ ਨੇ, ਇਹ ਤੇ ਪਾਵਨ ਨੇ, ਇਹਨਾਂ ਦੇ ਚਰਨਾਂ ਦੇ ਵਿੱਚ ਸਾਡਾ ਸਿਰ ਕਦੇ ਵੀ ਨਹੀਂ ਝੁਕ ਸਕਦਾ। ਸਾਡਾ ਜੇਕਰ ਸਿਰ ਝੁਕੇਗਾ, ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਝੁਕੇਗਾ, ਇਹਨਾਂ ਪਾਪੀਆਂ ਦੇ ਅੱਗੇ ਅਸੀਂ ਕਦੇ ਵੀ ਝੁਕ ਨਹੀਂ ਸਕਦੇ, ਅਸੀਂ ਸਲਾਮ ਨਹੀਂ ਕਰ ਸਕਦੇ। ਸੁਣ ਕਰ ਸਭਾ ਸਕਲ ਬਿਸਮਾਈ, ਇਹ ਬਾਰਕ ਕਿਆ ਸਮਝ ਸਕਾਈ। ਜਦੋਂ ਇਸ ਤਰ੍ਹਾਂ ਦੇ ਜੋਸ਼ੀਲੇ ਬਚਨ ਕੀਤੇ ਨੇ ਜੁਝਾਰ ਸਿੰਘ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਇਹਨਾਂ ਗੱਲਾਂ ਨੂੰ ਸਾਰੀ ਦੀ ਸਾਰੀ ਸਭਾ ਹੈਰਾਨ ਰਹਿ ਗਈ ਹੈ। ਮਨ ਦੇ ਵਿੱਚ ਹਰ ਕੋਈ ਸੋਚਦਾ ਹੈ ਇਹ ਛੋਟੇ ਜਿਹੇ ਬਾਲਕ ਨੇ, ਇਹਨਾਂ ਦੇ ਵਿੱਚ ਕਿੰਨੀ ਇੰਨੀ ਸਮਝ ਹੈ ਕਿ ਕਿਸ ਤਰ੍ਹਾਂ ਦੇ ਜਵਾਬ ਇਹ ਨਵਾਬ ਦੇ ਸੂਬੇ ਦੇ ਮੂੰਹ ਤੇ ਕਹਿ ਰਹੇ ਨੇ। ਸ਼ੀਰ ਖੋਰੇ ਨ ਕਹਾਂ ਬਿਗਾਰਾ, ਲੜਬੇ ਮਿਲਬੇ ਨਾ ਵਿਚਾਰਾ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਜਿਹੜੇ ਆਮ ਲੋਕ ਨੇ ਉਹ ਮਨ ਦੇ ਵਿੱਚ ਵਿਚਾਰਾਂ ਕਰ ਰਹੇ ਨੇ ਕਿ ਸ਼ੀਰਖੋਰ ਮਾਸੂਮ ਬੱਚੇ ਨੇ, ਇਹਨਾਂ ਨੇ ਕਿਸੇ ਦਾ ਕੀ ਵਿਗਾੜਿਆ ਹੈ, ਇਹਨਾਂ ਨੂੰ ਤੇ ਨਹੀਂ ਪਤਾ। ਲੜਬੇ ਮਿਲਬੇ ਬੇਨਹਿਨ ਵਿਚਾਰਾ, ਕਹਿਣ ਤੋਂ ਭਾਵ ਹੈ ਲੜਨ ਤੇ ਮਿਲਣ ਦੀ ਜਿਹੜੀ ਵਿਚਾਰ ਹੈ ਇਹਨਾਂ ਮਾਸੂਮ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਹੈ, ਕਈ ਲੋਕ ਇੰਜ ਸਮਝ ਰਹੇ ਨੇ। ਸੁਣਤ ਜਰਿਓ ਖੱਤਰੀ ਮੰਦ ਮੰਦ, ਬੋਲਿਓ ਬਾਕ ਸੁਨਾਵਨ ਬ੍ਰਿੰਦ। ਜਦੋਂ ਐਸੀਆਂ ਗੱਲਾਂ ਕੀਤੀਆਂ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਕਚਹਿਰੀ ਦੇ ਵਿੱਚ ਸਭਾ ਦੇ ਵਿੱਚ ਖੱਤਰੀ ਖੋਟੀ ਬੁੱਧ ਵਾਲਾ ਬੈਠਾ ਹੋਇਆ ਸੀ, ਜਿਹਦਾ ਨਾਮ ਸੀ ਸੁੱਚਾ ਆਨੰਦ, ਉਹ ਫਿਰ ਸਾਰਿਆਂ ਨੂੰ ਸੁਣਾ ਕੇ ਇਸ ਤਰ੍ਹਾਂ ਕਹਿੰਦਾ। ਇਹ ਨਾਗਣ ਕੇ ਬੱਚੇ ਛੋਟੇ, ਨਖਸ਼ਖ ਜ਼ਹਿਰ ਭਰੇ ਅਤ ਖੋਟੇ। ਸੁੱਚਾ ਆਨੰਦ ਸਾਰਿਆਂ ਨੂੰ ਸੁਣਾ ਕੇ ਕਹਿੰਦਾ ਕਿ ਨਾਗ ਦੇ ਬੱਚੇ ਨੇ, ਇਹਨਾਂ ਦਾ ਪਿਤਾ ਨਾਗ ਹੈ ਤੇ ਨਾਗ ਦੇ ਛੋਟੇ ਬੱਚੇ ਇਹ ਸਪੋਲੀਏ ਨੇ। ਨਖਸ਼ਖ ਜ਼ਹਿਰ ਭਰੇ ਅਤ ਖੋਟੇ, ਕਹਿੰਦਾ ਹੈ ਕਿ ਪੈਰਾਂ ਦੇ ਨੋਵਾਂ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇਹ ਪੂਰੇ ਜ਼ਹਿਰ ਦੇ ਭਰੇ ਹੋਏ ਨੇ, ਕਿਉਂਕਿ ਨਾਗ ਦੇ ਬੱਚੇ ਨੇ। ਕਹਿਣ ਭਾਵ ਕੋ ਕਰੈ ਸਲਾਮੋ, ਡਰਪਤ ਨਹੀਂ ਬਲੋਕ ਤਮਾਮੋ। ਕਹਿੰਦਾ ਕਿ ਕਦੇ ਵੀ ਸੂਬੇ ਨੂੰ ਇਹ ਸਲਾਮ ਨਹੀਂ ਅਦਾ ਕਰਨਗੇ, ਇਹ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਡਰਦੇ, ਇਹ ਕਿਸੇ ਨੂੰ ਸਲਾਮ ਅਦਾ ਨਹੀਂ ਕਰਨਗੇ, ਇਹ ਇਸ ਤਰ੍ਹਾਂ ਦੇ ਨੇ। ਇਨ ਕੇ ਉਰ ਹੰਕਾਰ ਵਡੇਰੇ, ਕਿਵੇਂ ਇਹ ਝੁਕੈ ਨਵਾਬ ਅਗੇਰੇ। ਸੁੱਚਾ ਆਨੰਦ ਕਹਿੰਦਾ ਹੈ ਕਿ ਇਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਹੰਕਾਰ ਹੈ, ਇਸ ਹੰਕਾਰ ਦੇ ਕਰਕੇ ਇਹ ਨਵਾਬ ਦੇ ਸਾਹਮਣੇ ਦੱਸੋ ਕਿ ਕਿਵੇਂ ਝੁਕ ਜਾਣਗੇ, ਭਾਵ ਕਿ ਕਦੇ ਸਲਾਮ ਅਦਾ ਨਹੀਂ ਕਰਨਗੇ, ਇਹ ਕਦੇ ਵੀ ਨਹੀਂ ਝੁਕਣਗੇ। ਬਹੁਰ ਬਜੀਦ ਖਾਣ ਬਚ ਕਹਿਓ, ਪ੍ਰਾਤ ਪਿਦਾਦਿਕ ਨਹੀਂ ਕੋ ਰਹਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਸੂਬੇ ਵਜ਼ੀਰ ਖਾਨ ਨੇ ਪ੍ਰੇਮ ਦੇ ਨਾਲ ਬਚਨ ਕਰਨੇ ਸ਼ੁਰੂ ਕੀਤੇ ਨੇ। ਕਹਿੰਦਾ ਦੇਖੋ ਬੱਚਿਓ, ਤੁਹਾਡਾ ਨਾ ਤੇ ਭਰਾ ਕੋਈ ਬਚਿਆ ਹੈ ਤੇ ਨਾ ਹੀ ਤੁਹਾਡਾ ਪਿਤਾ ਜਿੰਦਾ ਹੈ।
ਦੀਨ ਬਿਖੇ ਆਵੋ ਤੁਮ ਅਬੈ, ਤੁਰਕ ਸ਼ਰਾ ਕੋ ਮਾਨੋ ਸਬੈ।
ਇਸ ਕਰਕੇ ਇਸਲਾਮ ਦੇ ਵਿੱਚ ਆ ਜਾਵੋ, ਸਾਡੇ ਦੀਨ ਨੂੰ ਕਬੂਲ ਕਰ ਲਵੋ, ਸ਼ਰਾ ਦੇ ਵਿੱਚ ਆਣ ਕੇ ਤੁਰਕ ਬਣ ਜਾਵੋ।
ਪੁਣ ਤੁਮ ਕੋ ਦੈ ਬਹੁ ਵਡਿਆਈ, ਗਜ ਬਾਜੀ ਅਰ ਧਨ ਸਮਦਾਈ।
ਸੂਬੇ ਵਜ਼ੀਰ ਖਾਨ ਨੇ ਲਾਲਚ ਦੇਣ ਦਾ ਯਤਨ ਕੀਤਾ ਹੈ, ਕਹਿੰਦਾ ਕਿ ਬੱਚਿਓ ਜੇਕਰ ਤੁਰਕ ਬਣ ਜਾਵੋਗੇ ਤੇ ਫਿਰ ਤੁਹਾਨੂੰ ਵੱਡੀਆਂ ਤੋਂ ਵੱਡੀਆਂ ਵਡਿਆਈਆਂ ਦਿੱਤੀਆਂ ਜਾਣਗੀਆਂ, ਬਹੁਤੇ ਹਾਥੀ, ਬਹੁਤੇ ਘੋੜੇ ਤੇ ਬਹੁਤਾ ਸਾਰਾ ਸਰਮਾਇਆ ਪ੍ਰਦਾਨ ਕੀਤਾ ਜਾਏਗਾ।
ਹਜ਼ਰਤ ਨਿਕਟ ਆਪਣੇ ਰਾਖੈ, ਪਾਲਣ ਪੋਸ਼ਣ ਕੋ ਅਬੇਲਾਖੈ। ਇਸ ਤੋਂ ਇਲਾਵਾ ਸੂਬੇ ਵਜ਼ੀਰ ਖਾਨ ਨੇ ਆਖਿਆ ਕਿ ਜਿਹੜਾ ਸਾਡਾ ਬਾਦਸ਼ਾਹ ਹਜ਼ਰਤ ਹੈ, ਭਾਵ ਕਿ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ, ਉਹ ਆਪਣੇ ਲਾਗੇ ਤੁਹਾਨੂੰ ਰੱਖੇਗਾ, ਤੁਹਾਡੀ ਪਾਲਣਾ ਪੋਸ਼ਣਾ ਬਹੁਤ ਵਧੀਆ ਤਰੀਕੇ ਦੇ ਨਾਲ ਕੀਤੀ ਜਾਏਗੀ। ਦੇਹ ਗ੍ਰਾਮ ਕੁਛ ਵੱਡੋ ਬਣਾਵੇ, ਕੇਤਕ ਚਮੋ ਸੰਗ ਤੁਮ ਲਾਵੇ। ਬਾਦਸ਼ਾਹ ਕੁਝ ਪਿੰਡਾਂ ਦੀ ਤੁਹਾਨੂੰ ਜਗੀਰ ਦੇ ਕੇ ਵੱਡਾ ਬਣਾ ਦੇਵੇਗਾ, ਇਸ ਤੋਂ ਇਲਾਵਾ ਤੁਹਾਡੀ ਹਿਫਾਜ਼ਤ ਦੇ ਵਾਸਤੇ ਤੁਹਾਡੇ ਨਾਲ ਬਹੁਤੀ ਸਾਰੀ ਫੌਜ ਵੀ ਰਿਹਾ ਕਰੇਗੀ। ਜੇ ਮਹਾਮ ਕਰ ਅਦਕ ਸਿਰਦਾਰੀ, ਤਿਮ ਹੋਵੋਗੇ ਲਿਓ ਸੁਖ ਪਾਰੀ। ਸੂਬਾ ਵਜ਼ੀਰ ਖਾਂ ਕਹਿੰਦਾ ਕਿ ਜਿਸ ਤਰ੍ਹਾਂ ਅਸੀਂ ਬਾਦਸ਼ਾਹ ਦੇ ਵੱਲੋਂ ਸੂਬੇਦਾਰੀਆਂ ਭੋਗ ਰਹੇ ਹਾਂ, ਇਸੇ ਤਰੀਕੇ ਦੇ ਨਾਲ ਤੁਹਾਨੂੰ ਵੀ ਵੱਡੇ ਅਹਿਲਕਾਰ ਸੂਬੇ ਬਣਾ ਦਿੱਤਾ ਜਾਵੇਗਾ, ਸਰਦਾਰੀਆਂ ਨੂੰ ਭੋਗੋਗੇ, ਇਸ ਤਰ੍ਹਾਂ ਤੁਹਾਨੂੰ ਬਹੁਤੇ ਭਾਰੀ ਸੁਖਾਂ ਦੀ ਪ੍ਰਾਪਤੀ ਹੋਵੇਗੀ, ਇਸ ਕਰਕੇ ਇਸਲਾਮ ਨੂੰ ਕਬੂਲ ਕਰੋ। ਸੁਣਤ ਜੁਝਾਰ ਸਿੰਘ ਰਸਿਆਈ, ਬੂਝੋ ਫਤਿਹ ਸਿੰਘ ਲਗ ਪਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੂਬੇ ਨੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਜੁਝਾਰ ਸਿੰਘ ਨੂੰ ਬਹੁਤ ਹੀ ਜ਼ਿਆਦਾ ਸੂਬੇ ਦੇ ਉੱਤੇ ਕ੍ਰੋਧ ਆਇਆ। ਕਵੀ ਜੀ ਲਿਖਦੇ ਨੇ ਕਿ ਆਪਣੇ ਛੋਟੇ ਭਰਾ ਫਤਿਹ ਸਿੰਘ ਨੂੰ ਫਿਰ ਸਵਾਲ ਕੀਤਾ ਜੁਝਾਰ ਸਿੰਘ ਨੇ, ਪਹੁੰਚੋ ਸਮਾਂ ਮੋਹ ਅਸ ਜੋਵਾ, ਗੁਰੂ ਪਿਤਾ ਮੇ ਪਰਜਮ ਹੋਵਾ। ਆਪਣੇ ਛੋਟੇ ਭਰਾ ਫਤਿਹ ਸਿੰਘ ਨੂੰ ਕਹਿੰਦਾ ਕਿ ਸਾਡੇ ਤੇ ਇਸ ਵੇਲੇ ਇਸ ਤਰ੍ਹਾਂ ਦਾ ਸਮਾਂ ਬਣ ਕੇ ਆ ਗਿਆ ਜਿਸ ਤਰ੍ਹਾਂ ਦਾ ਕਦੇ ਸਮਾਂ ਸਾਡੇ ਪਿਤਾਮਾ ਦੇ ਉੱਤੇ ਭਾਵ ਕੇ ਦਾਦੇ ਦੇ ਉੱਤੇ ਆਣ ਕੇ ਬਣਿਆ ਸੀ, ਭਾਵ ਕੇ ਜਿਸ ਤਰ੍ਹਾਂ ਦਾ ਔਕੜ ਵਾਲਾ ਸਮਾਂ ਸਤਿਗੁਰੂ ਤੇਗ ਬਹਾਦਰ ਜੀ ਦੇ ਉੱਤੇ ਆਇਆ ਸੀ, ਸਾਡੇ ਉੱਤੇ ਫਤਿਹ ਸਿੰਘਾਂ ਉਹੀ ਮੌਕਾ ਆ ਗਿਆ। ਰਹਿਣ ਬਾਤ ਹੈ ਸਾਬਤ ਨੀਕੀ, ਕਹੋ ਪ੍ਰਾਤਾ ਤੂੰ ਆਪਣੇ ਜੀ ਕੀ। ਜੁਝਾਰ ਸਿੰਘ ਫਤਿਹ ਸਿੰਘ ਨੂੰ ਕਹਿੰਦਾ ਕਿ ਸਿੱਖੀ ਦੇ ਵਿੱਚ ਸਾਬਤ ਰਹਿਣਾ ਇਹ ਮੈਂ ਸਾਰਿਆਂ ਤੋਂ ਚੰਗੀ ਉੱਚੀ ਗੱਲ ਸਮਝਦਾ ਹਾਂ, ਹੇ ਭਰਾ ਛੋਟਿਆ ਤੂੰ ਦੱਸ ਕਿ ਤੇਰੇ ਮਨ ਦੀ ਕੀ ਦਸ਼ਾ। ਫਤਿਹ ਸਿੰਘ ਸੁਣ ਉੱਤਰ ਦੀਨ, ਧਰਮ ਪਿਤਾ ਮੇ ਜਿਉਂ ਰੱਖ ਲੀਨਾ। ਜਦੋਂ ਜੁਝਾਰ ਸਿੰਘ ਨੇ ਫਤਿਹ ਸਿੰਘ ਦਾ ਜਵਾਬ ਪੁੱਛਿਆ, ਅੱਗੋਂ ਫਿਰ ਫਤਿਹ ਸਿੰਘ ਕਹਿੰਦਾ ਹੈ ਕਿ ਜਿਸ ਤਰ੍ਹਾਂ ਸਾਡੇ ਦਾਦਾ ਜੀ ਨੇ ਧਰਮ ਦੀ ਰੱਖਿਆ ਕੀਤੀ, ਮੈਂ ਵੀ ਵੀਰ ਜੀ ਉਸੇ ਤਰ੍ਹਾਂ ਧਰਮ ਦੀ ਰੱਖਿਆ ਕਰਨੀ ਚਾਹੁੰਦਾ। ਸ਼ੁਭ ਜਸ ਜਿਸ ਤੇ ਜਗ ਪੂਰਨ ਕੀਨਾ, ਤੀਨ ਲੋਕ ਮੈਂ ਸਾਕਾ ਚੀਨਾ। ਕਹਿੰਦਾ ਹੈ ਫਤਿਹ ਸਿੰਘ ਕਿ ਜਿਸ ਤਰ੍ਹਾਂ ਦਾ ਵੱਡਾ ਜਸ ਸਤਿਗੁਰੂ ਤੇਗ ਬਹਾਦਰ ਜੀ ਨੇ ਖੱਟਿਆ ਤੇ ਜੱਗ ਦੇ ਵਿੱਚ ਜਿਨ੍ਹਾਂ ਦਾ ਜਸ ਪੂਰੇ ਤਰੀਕੇ ਦੇ ਨਾਲ ਫੈਲਿਆ ਹੋਇਆ, ਤੀਨ ਲੋਕ ਮੈਂ ਸਾਕਾ ਚੀਨਾ, ਜਿਸ ਤਰ੍ਹਾਂ ਕਿ ਤਿੰਨਾਂ ਲੋਕਾਂ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸਾਕਾ ਗਿਣਿਆ ਜਾਂਦਾ, ਉਸੇ ਤਰੀਕੇ ਦੇ ਨਾਲ ਕਹਿੰਦਾ ਹੈ ਆਪਣੇ ਵੱਡੇ ਭਰਾ ਨੂੰ ਅਸੀਂ ਵੀ ਸਾਕਾ ਕਰਾਂਗੇ। ਕਿਉਂਕਿ ਸਵੈਮ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਵੱਡਾ ਸਾਕਾ ਕਲਯੁਗ ਦੇ ਸਮੇਂ ਦੇ ਵਿੱਚ ਕਰਕੇ ਵਿਖਾਇਆ ਹਿੰਦੂ ਧਰਮ ਦੀ ਰੱਖਿਆ ਦੇ ਵਾਸਤੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਸਮ ਗ੍ਰੰਥ ਦੇ ਵਿੱਚ ਸਵੈਮ ਆਪਣੀ ਕਲਮ ਦੇ ਨਾਲ ਲਿਖਦੇ ਨੇ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਇਸ ਤੋਂ ਅੱਗੇ ਸਤਿਗੁਰੂ ਜੀ ਲਿਖਦੇ ਨੇ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਭਾਵ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਯਕੀਨ ਨੂੰ ਭਰੋਸੇ ਨੂੰ ਨਹੀਂ ਤੋੜਿਆ, ਬਲੀਦਾਨ ਦੇ ਦਿੱਤਾ ਆਪਣੇ ਸੀਸ ਦਾ। ਇਸੇ ਤਰੀਕੇ ਦੇ ਨਾਲ ਹੁਣ ਫਤਿਹ ਸਿੰਘ ਆਪਣੇ ਵੱਡੇ ਭਰਾ ਨੂੰ ਕਹਿ ਰਿਹਾ ਕਿ ਜਿਸ ਤਰ੍ਹਾਂ ਦੀ ਕੁਰਬਾਨੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਦਾਦਾ ਜੀ ਨੇ ਦਿੱਤੀ, ਅਸੀਂ ਵੀ ਉਸੇ ਤਰ੍ਹਾਂ ਦੀ ਕੁਰਬਾਨੀ ਦੇਵਾਂਗੇ ਧਰਮ ਦੀ ਰੱਖਿਆ ਦੇ ਲਈ। ਹਮ ਤੁਮ ਕੋ ਤਿਮ ਹੀ ਬਣ ਆਵੇ, ਸਿਰ ਦਿਓ ਤੁਰਕਣ ਮੂਲ ਗਵਾਵੇ।
ਫਤਿਹ ਸਿੰਘ ਕਹਿੰਦਾ ਕਿ ਮੈਨੂੰ ਤੇ ਤੁਹਾਨੂੰ ਦੋਵਾਂ ਨੂੰ ਚਾਹੀਦਾ ਉਸੇ ਤਰ੍ਹਾਂ ਦਾ ਕਰਮ ਕਰੀਏ ਜਿਸ ਤਰ੍ਹਾਂ ਦਾ ਕਰਮ ਸਾਡੇ ਦਾਦਾ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਕੀਤਾ ਸੀ। ਸਿਰ ਦਿਓ ਤੁਰਕਣ ਮੂਲ ਗਵਾਵੇਂ, ਭਾਵ ਕੇ ਆਪਣੇ ਸਿਰ ਦਾ ਬਲੀਦਾਨ ਦੇ ਕੇ ਅਸੀਂ ਤੁਰਕਾਂ ਦੀ ਜੜ ਨੂੰ ਖਤਮ ਕਰਾਂਗੇ।
ਹਿੰਦੂ ਧਰਮ ਜਾਗ ਹੈ ਫੇਰ, ਤਨ ਸਭ ਨਾਸ਼ਵੰਤ ਹੀ ਹੇਰ।
ਫਤਿਹ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਆਪਣੇ ਸਿਰਾਂ ਦਾ ਅਸੀਂ ਬਲੀਦਾਨ ਦੇਵਾਂਗੇ ਤਾਂ ਹੀ ਜਿਹੜਾ ਹਿੰਦੂ ਧਰਮ ਹੈ ਉਹ ਜਾਗੇਗਾ, ਉਹ ਉੱਠੇਗਾ। ਤਨ ਸਭ ਨਾਸ਼ਵੰਤ ਹੀ ਹੇਰ। ਇਸ ਤੋਂ ਇਲਾਵਾ ਸਾਹਿਬਜ਼ਾਦੇ ਫਤਿਹ ਸਿੰਘ ਨੇ ਆਖਿਆ ਕਿ ਹੇ ਪ੍ਰਾਤਾ ਜੀ, ਜਿਹੜੇ ਸਰੀਰ ਨੇ ਉਹ ਤੇ ਅਖੀਰੀ ਤੌਰ ਦੇ ਉੱਤੇ ਖਤਮ ਹੋ ਜਾਣੇ, ਭਾਵ ਕੇ ਸਰੀਰ ਤੇ ਨਾਸ਼ਵਾਨ ਨੇ, ਉਹ ਤੇ ਇੱਕ ਨਾ ਇੱਕ ਦਿਨ ਖਤਮ ਹੋ ਜਾਣਗੇ, ਇਹ ਤੇ ਸਾਰੀ ਦੁਨੀਆ ਜਾਣਦੀ।
ਦੀਨ ਬਿਖੇ ਲਿਆਵਣ ਕੇ ਕਹਿਓ ਪਿਤਾ ਮੇ ਕੋ ਬਹੁ ਦੇਤ।
ਫਤਿਹ ਸਿੰਘ ਜੀ ਕਹਿੰਦੇ ਨੇ ਕਿ ਦੀਨ ਦੇ ਵਿੱਚ ਲਿਆਉਣ ਦੇ ਵਾਸਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਬਹੁਤਾ ਕੁਝ ਆਖਿਆ ਗਿਆ ਸੀ। ਜਿਸ ਤਰ੍ਹਾਂ ਦੇ ਸੂਬਾ ਸਾਨੂੰ ਲਾਲਚ ਦੇ ਰਿਹਾ, ਇਸ ਤਰ੍ਹਾਂ ਦੇ ਲਾਲਚ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਵੀ ਦਿੱਤੇ ਗਏ ਸਨ।
ਧਰਮ ਤੁਰੰਤਰ ਤੀਰ ਜਤਾਰੀ, ਇਨ ਕਹਿਣੇ ਪਰ ਪਨਹੀ ਮਾਰੀ।
ਪਰ ਫਤਿਹ ਸਿੰਘ ਜੀ ਕਹਿੰਦੇ ਨੇ ਜਿਹੜੇ ਕਿ ਧਰਮ ਦੇ ਤੁਰੰਤਰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਨ, ਉਹਨਾਂ ਨੇ ਬਹੁਤ ਵੱਡੇ ਧੀਰਜ ਨੂੰ ਉਸ ਵੇਲੇ ਧਾਰਨ ਕਰਕੇ ਰੱਖਿਆ। ਇਨ ਕਹਿਣੇ ਪਰ ਪਨਹੀ ਮਾਰੀ, ਯਾਦ ਰੱਖਣ ਦੀ ਲੋੜ ਹੈ। ਫਤਿਹ ਸਿੰਘ ਕਹਿੰਦਾ ਕਿ ਇਹਨਾਂ ਦੇ ਕਹਿਣ ਦੇ ਉੱਤੇ, ਇਹਨਾਂ ਦੀ ਸ਼ਰ੍ਹਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੁੱਤੀ ਮਾਰੀ ਸੀ, ਭਾਵ ਕੇ ਠੁਕਰਾਇਆ ਸੀ, ਇਹਨਾਂ ਦੀ ਸ਼ਰ੍ਹਾਂ ਨੂੰ ਕਬੂਲ ਨਹੀਂ ਸੀ ਕੀਤਾ।
ਤਿਮ ਸਾਕਾ ਜਗ ਤੁਮ ਦਿਖਰਾਵੋ, ਮਨ ਕੋ ਥਿਰ ਕਰ ਨਹੀਂ ਡੁਲਾਵੋ।
ਜਿਸ ਤਰ੍ਹਾਂ ਦਾ ਸਾਕਾ ਸਤਿਗੁਰੂ ਤੇਗ ਬਹਾਦਰ ਸਾਡੇ ਦਾਦਾ ਜੀ ਨੇ ਕੀਤਾ ਸੀ, ਇਸੇ ਤਰ੍ਹਾਂ ਦਾ ਪ੍ਰਾਤਾ ਜੀ ਵੀਰ ਜੀ ਅਸੀਂ ਸਾਕਾ ਕਰਕੇ ਦਿਖਾਵਾਂਗੇ ਦੁਨੀਆ ਨੂੰ। ਇਸ ਕਰਕੇ ਜੇਕਰ ਤੁਸੀਂ ਮਨ ਨੂੰ ਤਕੜਾ ਕੀਤਾ ਹੋਇਆ ਤੇ ਮੇਰੇ ਵੱਲੋਂ ਚਿੰਤਾ ਨਾ ਕਰੋ, ਮੇਰਾ ਮਨ ਵੀ ਬੜਾ ਕਰੜਾ ਹੈ।
ਸਰਬ ਸ਼ਿਰੋ ਮਣ ਬਾਂਸ ਹਮਾਰਾ, ਰਾਖੋ ਤਿਸ ਕੀ ਲਾਜ ਯੋਦਾਰਾ।
ਫਤਿਹ ਸਿੰਘ ਨੇ ਆਖਿਆ ਕਿ ਸਾਰਿਆਂ ਤੋਂ ਸ਼੍ਰੋਮਣੀ ਜਿਹੜਾ ਵੰਸ਼ ਹੈ ਉਹ ਸਾਡਾ ਹੈ, ਇਸ ਕਰਕੇ ਆਪਣੇ ਧਰਮ ਦੀ ਸਾਨੂੰ ਲਾਜ ਰੱਖਣੀ ਚਾਹੀਦੀ।
ਸੋਹਣੇ ਅੰਨ ਜਿਤੇ ਧੀਰਜ ਬੈਨ, ਕਾਹਿਓ ਜੁਝਾਰ ਸਿੰਘ ਰਿਸ ਨੈਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਪਣੇ ਹੰਜ ਦੇ, ਆਪਣੇ ਛੋਟੇ ਭਰਾ ਦੇ ਇਸ ਤਰ੍ਹਾਂ ਦੇ ਧੀਰਜ ਵਾਲੇ ਬਚਨ ਜੁਝਾਰ ਸਿੰਘ ਨੇ ਸੁਣੇ ਤੇ ਫਿਰ ਗੁੱਸੇ ਵਾਲੀਆਂ ਅੱਖਾਂ ਕਰਕੇ ਉਹ ਬੋਲੇ,
ਸ਼ਰਾ ਸੀਸ ਹਮ ਪਨਹੀ ਮਾਰ, ਧਰਮ ਆਪਣੋ ਨਹੀਂ ਬਿਗਾਰ।
ਜੁਝਾਰ ਸਿੰਘ ਕਹਿੰਦਾ ਕਿ ਤੁਹਾਡੀ ਸ਼ਰ੍ਹਾਂ ਦੇ ਸਿਰ ਦੇ ਵਿੱਚ ਅਸੀਂ ਆਪਣੀਆਂ ਜੁੱਤੀਆਂ ਮਾਰਦੇ ਹਾਂ, ਜੁੱਤੀ ਦੇ ਨਾਲ ਤੁਹਾਡੀ ਸ਼ਰ੍ਹਾਂ ਨੂੰ ਠਕਰਾਉਂਦੇ ਹਾਂ, ਅਸੀਂ ਕਦੇ ਵੀ ਇਸਲਾਮ ਕਬੂਲ ਨਹੀਂ ਕਰਾਂਗੇ, ਅਸੀਂ ਆਪਣੇ ਧਰਮ ਦੀ ਵਿਨਾਸ਼ਤਾ ਨਹੀਂ ਕਰ ਸਕਦੇ, ਅਸੀਂ ਆਪਣੇ ਧਰਮ ਨੂੰ ਵਿਗਾੜ ਨਹੀਂ ਸਕਦੇ।
ਹਮਰੇ ਬਸ ਰੀਤ ਮਿਆਈ, ਸੀਸ ਦੇਤ ਪਰ ਧਰਮ ਨਾ ਜਾਈ।
ਜੁਝਾਰ ਸਿੰਘ ਕਹਿੰਦਾ ਕਿ ਸਾਡੇ ਵੰਸ਼ ਦੇ ਵਿੱਚ ਇਹ ਰੀਤੀ ਸ਼ੁਰੂ ਤੋਂ ਲੈ ਕੇ ਚੱਲਦੀ ਆਈ ਹੈ ਕਿ ਸਿਰ ਤੇ ਭਾਵੇਂ ਦੇ ਦਈਏ ਪਰ ਧਰਮ ਤੋਂ ਕਦੇ ਵੀ ਨਹੀਂ ਡੋਲਦੇ, ਸਿਰ ਦੇ ਦਿੰਨੇ ਆ ਪਰ ਕਦੇ ਵੀ ਧਰਮ ਨੂੰ ਨਹੀਂ ਛੱਡਦੇ। ਇਹ ਵੰਸ਼ ਦੇ ਵਿੱਚ ਸਾਡੀ ਰੀਤੀ ਚੱਲਦੀ ਹੀ ਹੁੰਦੀ ਹੈ। ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਸ਼ਹਾਦਤ ਦੇ ਦਿੱਤੀ ਪਰ ਧਰਮ ਤੋਂ ਨਹੀਂ ਡੋਲੇ, ਇਸੇ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿਰ ਦਾ ਬਲੀਦਾਨ ਦੇ ਦਿੱਤਾ ਪਰ ਇਸਲਾਮ ਨੂੰ ਕਬੂਲ ਨਹੀਂ ਕੀਤਾ। ਇਸੇ ਤਰ੍ਹਾਂ ਹੁਣ ਜੁਝਾਰ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਵੰਸ਼ ਦੀ ਰੀਤੀ ਇਸੇ ਤਰ੍ਹਾਂ ਦੀ ਚੱਲੀ ਆਉਂਦੀ ਹੈ, ਅਸੀਂ ਮਰਦੇ ਜਾਂਦੇ ਹਾਂ ਪਰ ਆਪਣੇ ਧਰਮ ਨੂੰ ਨਹੀਂ ਛੱਡਦੇ।
ਤੁਮਰੀ ਜਰਾਂ ਯੋ ਖਾਰਨ ਹੇਤ, ਹਮ ਨਹੀਂ ਡਰ ਪੇ ਸਿਰ ਕਰ ਦੇਤ।
ਜੁਝਾਰ ਸਿੰਘ ਨੇ ਆਖਿਆ ਕਿ ਤੁਹਾਡੀਆਂ ਜੜਾਂ ਉਖਾੜਨ ਦੇ ਵਾਸਤੇ ਅਸੀਂ ਆਪਣੇ ਸਿਰ ਦੇ ਦੇਵਾਂਗੇ, ਡਰ ਕੇ ਆਪਣੇ ਧਰਮ ਨੂੰ ਨਹੀਂ ਛੱਡਾਂਗੇ।
ਕਹਾਂ ਮੰਦ ਮਤ ਤੂੰ ਬਿਰਮਾਵੇ, ਕੂਰ ਪਦਾਰਥ ਪਰ ਨਾ ਲੁਭਾਵੇ। ਜੁਝਾਰ ਸਿੰਘ ਕਹਿੰਦਾ ਹੈ ਉਸ ਸੂਬੇ ਸਰਾਂਦਰੋਂ, ਕਹਿੰਦਾ ਕਿ ਤੂੰ ਕਿੱਥੇ ਭੁੱਲਿਆ ਫਿਰਦਾ ਹੈ, ਕੋਰ ਪਦਾਰਥ ਪਰ ਨਾ ਲਵਾਵਾਂ, ਇਹਨਾਂ ਝੂਠਿਆਂ ਪਦਾਰਥਾਂ ਦੇ ਮਗਰ ਅਸੀਂ ਲੱਗ ਕੇ ਕਦੇ ਵੀ ਲੋਭ ਦੇ ਵਿੱਚ ਨਹੀਂ ਆਵਾਂਗੇ। ਧਰਮ ਸਾਚ ਹੈ ਸਦ ਹੀ ਸੰਗ, ਕੋਈ ਅਸ ਮੂਰਖ ਕਰੇ ਜੋ ਭੰਗ। ਸਾਹਿਬਜ਼ਾਦੇ ਜੁਝਾਰ ਸਿੰਘ ਨੇ ਆਖਿਆ ਕਿ ਸੱਚਾ ਧਰਮ ਜਿਹੜੇ ਮਨੁੱਖ ਦੇ ਅੰਗ ਸੰਗ ਹੈ, ਐਸਾ ਕੌਣ ਮੂਰਖ ਹੋਵੇਗਾ ਜਿਹੜਾ ਕਿ ਸੱਚੇ ਧਰਮ ਦਾ ਪੱਲਾ ਛੱਡ ਕੇ ਤੇ ਮੂਰਖ ਉਸ ਨੂੰ ਤੋੜੇਗਾ। ਵੱਡੇ ਗੁਰੂ ਕੀ ਅਗਨ ਅਵਗਿਆ, ਦਾਹਣ ਤੁਰਕ ਜਰਨ ਕੋ ਲੱਗਿਆ। ਉਸ ਵੇਲੇ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਆਖਿਆ ਕਿ ਜਿਹੜੇ ਵੱਡੇ ਗੁਰੂ ਸੀ ਉਹਨਾਂ ਦੀ ਜਿਹੜੀ ਅੱਗ ਹੈ ਉਹ ਤੁਹਾਨੂੰ ਲੱਗੀ ਹੋਈ ਹੈ, ਭਾਵ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਬਲੀਦਾਨ ਹੈ ਉਹ ਇੱਕ ਅਗਨੀ ਦੇ ਰੂਪ ਹੈ ਜਿਹੜਾ ਕਿ ਤੁਹਾਡੀਆਂ ਜੜ੍ਹਾਂ ਨੂੰ ਸਾੜਨ ਦੇ ਵਾਸਤੇ ਲੱਗਾ ਹੋਇਆ। ਹਮ ਸਿਰ ਦੈਬੇ ਬਾਯੂ ਬਡੇਰ, ਜਾ ਰਹਿ ਛਾਰ ਕਰੈ ਨਹੀਂ ਦੇਰ। ਤੇ ਸਾਡੇ ਜਿਹੜੇ ਸਿਰਾਂ ਦਾ ਬਲੀਦਾਨ ਹੋਵੇਗਾ ਇਹ ਉਸ ਅਗਨੀ ਨੂੰ ਹਵਾ ਦੇਣ ਦੇ ਵਾਂਗ ਹੋਵੇਗਾ, ਜਾਰਾ ਛਾਰ ਕਰੇ ਨਹੀਂ ਦੇਰ, ਭਾਵ ਕੇ ਤੁਰਕਾਂ ਦੀਆਂ ਜੜ੍ਹਾਂ ਨੂੰ ਫਿਰ ਸਾੜ ਕੇ ਸਵਾਹ ਦੀ ਢੇਰੀ ਬਣਾ ਦੇਵੇਗਾ। ਹੁਣ ਜੁਝਾਰ ਸਿੰਘ ਜੀ ਇੱਕ ਪ੍ਰਮਾਣ ਦੇ ਰਹੇ ਨੇ, ਮਾਨੋ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਉਹਨਾਂ ਨੇ ਸ਼ਹਾਦਤ ਦੇ ਕੇ ਤੁਰਕਾਂ ਦੀਆਂ ਜੜ੍ਹਾਂ ਨੂੰ ਅਗਨੀ ਦੇ ਵਾਂਗ ਸਾੜਨਾ ਸ਼ੁਰੂ ਕਰ ਦਿੱਤਾ ਹੈ, ਤੇ ਜੇਕਰ ਅਗਨੀ ਨੂੰ ਹਵਾ ਮਿਲ ਜਾਵੇ ਤੇ ਫਿਰ ਅੱਗ ਹੋਰ ਵੀ ਜ਼ਿਆਦਾ ਭੜਕਦੀ ਹੈ ਤੇ ਫਿਰ ਜਿਹੜੀ ਚੀਜ਼ ਨੂੰ ਲੱਗੀ ਹੋਵੇ ਉਹਨੂੰ ਸਵਾਹ ਦੀ ਢੇਰੀ ਬਣਾ ਦਿੰਦੀ ਹੈ। ਹੁਣ ਜੁਝਾਰ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਸਾਡੇ ਦਾਦਾ ਜੀ ਦੀ ਸ਼ਹੀਦੀ ਹੈ ਉਹ ਤੇ ਤੁਹਾਡੀਆਂ ਜੜ੍ਹਾਂ ਨੂੰ ਸਾੜਨ ਦੇ ਵਾਸਤੇ ਅੱਗ ਬਣ ਕੇ ਸਾੜੀ ਜਾ ਰਹੀ ਹੈ, ਸਾਡਾ ਜਿਹੜਾ ਸਿਰਾਂ ਦਾ ਬਲੀਦਾਨ ਹੋਵੇਗਾ ਇਹ ਉਸ ਅਗਨੀ ਨੂੰ ਹਵਾ ਦੇਣ ਦੇ ਵਾਂਗ ਹੋਵੇਗਾ, ਫਿਰ ਉਹ ਅੱਗ ਬਹੁਤ ਜ਼ਿਆਦਾ ਪ੍ਰਚਲਿਤ ਹੋਵੇਗੀ ਤੇ ਫਿਰ ਤੁਰਕਾਂ ਦੀਆਂ ਜੜ੍ਹਾਂ ਸੜ ਜਾਣਗੀਆਂ, ਛਾਰ ਦੀ ਪਾਵ ਕੇ ਸਵਾਹ ਦੀ ਢੇਰੀ ਬਣ ਜਾਣਗੇ। ਸੁਣਤ ਜੁਝਾਰ ਸਿੰਘ ਕੀ ਵੈ ਬਾਣੀ, ਹਿੰਦੂ ਤੁਰਕ ਸਵਾ ਬਿਸ ਮਾਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਨੇ, ਉਹਨਾਂ ਦੇ ਕੀਤੇ ਹੋਏ ਬਚਨਾਂ ਨੂੰ ਸੁਣ ਕੇ ਸਾਰੇ ਦੇ ਸਾਰੇ ਹਿੰਦੂ ਤੇ ਸਾਰੇ ਦੇ ਸਾਰੇ ਤੁਰਕ ਦੰਗ ਰਹਿ ਗਏ। ਕਿਉਂ ਨ ਕਹੇ ਗੁਰ ਕੇ ਸੁਤ ਹੈ, ਜਿਨ ਉਪਦੇਸ਼ ਸ਼ੁਭ ਗਤ ਲਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਿਉਂ ਨਾ ਇਹੋ ਜਿਹੇ ਬਹਾਦਰੀ ਵਾਲੇ ਬਚਨ ਕਰਨ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਜੋ ਹੋਏ, ਭਾਵ ਕੇ ਸਤਿਗੁਰਾਂ ਦੇ ਸਾਹਿਬਜ਼ਾਦੇ ਨੇ, ਸੁਭਾਵਕ ਹੈ ਇਹਨਾਂ ਦੇ ਐਸੇ ਬਚਨ ਕਰਨੇ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਨ੍ਹਾਂ ਦੇ ਉਪਦੇਸ਼ਾਂ ਦੇ ਨਾਲ ਚੰਗੀ ਗਤੀ ਦੀ ਸ਼ੁਭ ਗਤੀ ਦੀ ਪ੍ਰਾਪਤੀ ਹੁੰਦੀ। ਸਿੱਖ ਸੰਗਤ ਹਿੰਦੂ ਤੈ ਸਭ ਤਨ ਤਨ ਬੋਲਤ ਪੇ ਤਬੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖ ਸੰਗਤ ਦੇ ਜਿਹੜੇ ਲੋਕ ਸਨ, ਇਸ ਤੋਂ ਇਲਾਵਾ ਜਿਹੜੇ ਹਿੰਦੂ ਸਨ, ਉਹਨਾਂ ਨੇ ਉਸ ਵੇਲੇ ਤਨ ਤਨ ਆਖਿਆ ਜੁਝਾਰ ਸਿੰਘ ਨੂੰ। ਤੁਰਕ ਜਰੇ ਔਰ ਜਰੇ ਨ ਕੈਸੇ, ਪਾਵਸ ਪਰੇ ਜਵਾਸਾ ਜੈਸੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕ ਇਸ ਗੱਲ ਨੂੰ ਜਰ ਨਾ ਸਕੇ, ਉਹ ਬਹੁਤਾ ਹੀ ਜ਼ਿਆਦਾ ਈਰਖਾ ਦੀ ਅੱਗ ਦੇ ਨਾਲ ਸੜੇ ਨੇ, ਪਾਵਸ ਪਰੇ ਜਵਾਸਾਂ ਜੈਸੇ। ਹੁਣ ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਵੇਂ ਜਵਾਹਾਂ ਘਾਹ ਸੜ ਜਾਂਦਾ ਹੈ ਬਾਰਿਸ਼ ਪੈਣ ਦੇ ਨਾਲ, ਇਸੇ ਤਰ੍ਹਾਂ ਉਹ ਈਰਖਾ ਦੀ ਅੱਗ ਦੇ ਨਾਲ ਸੜੇ। ਖਾਣ ਵਜੀ ਦੇ ਨੈਣ ਤਰੇ ਰੇ, ਡਰਤ ਨਹੀਂ ਕਿਮ ਕਹੈ ਕਰੇ ਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਜ਼ੀਰ ਖਾਨ ਨੇ ਉਸ ਵੇਲੇ ਆਪਣੀ ਅੱਖਾਂ ਨੂੰ ਬਹੁਤ ਹੀ ਜ਼ਿਆਦਾ ਟੇਢਾ ਕੀਤਾ, ਤਾੜਨਾ ਵਾਲੀਆਂ ਅੱਖਾਂ ਕਰਕੇ ਕਹਿੰਦਾ ਹੈ ਡਰਤ ਨਹੀਂ ਕਿਮ ਕਹੈ ਕੁਬੇਰੇ, ਭਾਵ ਕੇ ਰਤਾ ਵੀ ਡਰ ਨੂੰ ਧਾਰਨ ਨਹੀਂ ਕਰਦੇ, ਕਹਿੰਦਾ ਹੈ ਕਿ ਡਰਦੇ ਨਹੀਂ ਸਗੋਂ ਬੜੇ ਕਰੜੇ ਬੋਲ ਬੋਲਦੇ ਨੇ। ਇਨ ਕੋ ਅਬ ਦੈ ਹੈ ਮਰਵਾਏ, ਇਮ ਨਿਸ਼ਚੈ ਕਰ ਰਿਸ ਕੋ ਪਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਵਜ਼ੀਰ ਖਾਨ ਸੋਚਣ ਲੱਗਾ ਕਿ ਮੈਂ ਇਹਨਾਂ ਦੋਵਾਂ ਨੂੰ ਮਰਵਾ ਦੇਵਾਂਗਾ, ਛੱਡਾਂ ਗਾਣੇ। ਇਸ ਤਰ੍ਹਾਂ ਦਾ ਗੁੱਸਾ ਧਾਰਨ ਕਰਕੇ ਉਹਨੇ ਆਪਣੇ ਮਨ ਦੇ ਵਿੱਚ ਪੱਕਾ ਨਿਸ਼ਚਾ ਬਣਾਇਆ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਖਤਰੀ ਝੂਠਾ ਨੰਦ ਤਬ ਕਹਿਣ ਬਾਬ ਕੇ ਸਾਥ ਦੇਖੋ ਕਿਵੇਂ ਬੋਲਤੇ ਡਰਤ ਨ ਜੋਰਤ ਹਾਥ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਵੀ ਜਿਆਦਾ ਸੂਬੇ ਸਰੰਦ ਨੂੰ ਹੱਲਾ ਸ਼ੇਰੀ ਦੇਣ ਦੇ ਵਾਸਤੇ ਫਿਰ ਤੋਂ ਉਹ ਸੁੱਚਾ ਆਨੰਦ ਬੋਲਿਆ ਜਿਹਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਝੂਠਾ ਆਨੰਦ, ਕਿਉਂਕਿ ਜਦੋਂ ਦਾ ਐਸਾ ਕਾਰਾ ਕੀਤਾ ਸੀ ਸੁੱਚਾ ਆਨੰਦ ਨੇ ਉਸ ਤੋਂ ਬਾਅਦ ਸਿੱਖ ਇਤਿਹਾਸ ਦੇ ਵਿੱਚ ਬਹੁਤੇ ਸਾਰੇ ਪ੍ਰਮਾਣ ਆਉਂਦੇ ਨੇ ਕਿ ਕਦੇ ਵੀ ਸਿੱਖਾਂ ਨੇ ਫਿਰ ਉਹਦਾ ਨਾਮ ਸੁੱਚਾ ਆਨੰਦ ਬਿਆਨ ਨਹੀਂ ਸੀ ਕੀਤਾ। ਸਿੱਖ ਸਾਰੇ ਦੇ ਸਾਰੇ ਉਸ ਨੂੰ ਝੂਠਾ ਆਨੰਦ ਹੀ ਆਖਿਆ ਕਰਦੇ ਸਨ ਕਿਉਂਕਿ ਐਸਾ ਮਾੜਾ ਪਾਪ ਦਾ ਕਰਮ ਉਸ ਨੇ ਕੀਤਾ ਸੀ। ਸਿੱਖ ਇਤਿਹਾਸ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਝੂਠਾ ਆਨੰਦ ਆਖਿਆ ਜਾਂਦਾ ਸੀ ਸੁੱਚਾ ਆਨੰਦ ਨੂੰ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਇਸ ਜਗ੍ਹਾ ਦੇ ਉੱਤੇ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਜੋ ਸੁੱਚਾ ਆਨੰਦ ਸੀ ਜਿਹਨੇ ਝੂਠ ਦਾ ਕੰਮ ਕਰਕੇ ਆਪਣੇ ਨਾਮ ਨੂੰ ਦਾਗ ਲਾਇਆ ਉਹਨੂੰ ਝੂਠਾ ਆਨੰਦ ਆਖਣਾ ਹੀ ਠੀਕ ਹੋਵੇਗਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਵਾਬ ਨੂੰ ਫਿਰ ਉਹਨੇ ਆਖਿਆ ਦੇਖੋ ਕਿਵੇਂ ਬੋਲਤ ਡਰਤਾ ਨਾ ਜੋਰਤ ਹੱਥ। ਦੇਖੋ ਸੂਬਾ ਜੀ ਇਹ ਰਤੀ ਵੀ ਕਿਸੇ ਦੇ ਡਰ ਨੂੰ ਧਾਰਨ ਨਹੀਂ ਕਰਦੇ, ਦੇਖੋ ਕਿਸ ਤਰ੍ਹਾਂ ਦੇ ਕਰੜੇ ਲਫ਼ਜ਼ ਤੁਹਾਡੇ ਸਾਹਮਣੇ ਬੋਲ ਰਹੇ ਨੇ। ਔਰ ਇਸ ਤੋਂ ਇਲਾਵਾ ਇਹਨਾਂ ਨੇ ਹੱਥਾਂ ਨੂੰ ਜੋੜਿਆ ਨੇ, ਸਲਾਮ ਅਦਾ ਨਹੀਂ ਕੀਤੀ। ਵੱਡੇ ਹੋਏਗੇ ਪਿਤਾ ਸਮਾਨ ਲੱਖੋਂ ਲਸ਼ਕਰ ਕੀਨਸ ਹਨ। ਕਹਿੰਦਾ ਹੈ ਕਿ ਵੱਡੇ ਹੋ ਕੇ ਇਹ ਆਪਣੇ ਪਿਤਾ ਗੋਬਿੰਦ ਸਿੰਘ ਦੇ ਵਰਗੇ ਹੀ ਹੋਣਗੇ ਜਿਸ ਗੁਰੂ ਗੋਬਿੰਦ ਸਿੰਘ ਨੇ ਲੱਖਾਂ ਦੀ ਫੌਜ ਸਾਡੀ ਨੂੰ ਮਾਰ ਦਿੱਤਾ, ਫਨਾ ਕਰ ਦਿੱਤਾ। ਨੇਤੀ ਉਦਮ ਕੋ ਦੇਸ਼ ਉਠਾਵੇ ਇਹ ਨਹੀਂ ਕਉ ਸੀਸ ਨਿਵਾਵੇ। ਵੱਡੇ ਹੋ ਕੇ ਦੇਸ਼ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਉਪਦਰਵ ਪੈਦਾ ਕਰਨਗੇ, ਇਹ ਕਿਸੇ ਵੀ ਤਰੀਕੇ ਦੇ ਨਾਲ ਸਿਰਾਂ ਨੂੰ ਨਿਵਾਉਣਗੇ ਨੇ, ਇਸ ਕਰਕੇ ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ। ਅਬ ਪਕੜੇ ਬਸ ਆਏ ਤੁਮਾਰੇ ਛੂਟਣ ਜਾਏ ਮਵਾਸ ਮਜਾਰੇ। ਕਹਿੰਦਾ ਕਿ ਹੁਣ ਤੇ ਤੁਹਾਡੇ ਵਸ ਦੇ ਵਿੱਚ ਸੂਬਾ ਜੀ ਪਏ ਹੋਏ ਨੇ, ਛੂਟ ਨਾ ਜਾਏ ਮਵਾਸ ਮਜਾਰੇ ਭਾਵ ਕੇ ਛੁੱਟ ਕੇ ਕਿਸੇ ਆਕੀ ਥਾਂ ਤੇ ਚਲੇ ਨਾ ਜਾਣ, ਇਸ ਵੇਲੇ ਤੇ ਤੁਹਾਡੇ ਹੱਥ ਆਏ ਹੋਏ ਨੇ, ਇਸ ਕਰਕੇ ਬਖਸ਼ਣਾ ਨਹੀਂ ਚਾਹੀਦਾ।
ਇਨ ਕੋਇ ਪਰ ਨਹੀਂ ਉਪਚਾਰੂ ਕਰੋ ਹੁਕਮ ਕੇ ਕਰੇ ਪ੍ਰਹਾਰੂ।
ਝੂਠਾ ਆਨੰਦ ਕਹਿੰਦਾ ਹੈ ਇਹਨਾਂ ਦਾ ਕੋਈ ਹੋਰ ਉਪਚਾਰ ਹੋ ਨਹੀਂ ਸਕਦਾ, ਹੋਰ ਕੋਈ ਵੀ ਯਤਨ ਨਹੀਂ ਹੋ ਸਕਦਾ, ਇਸ ਕਰਕੇ ਕਿਸੇ ਆਪਣੇ ਅਹਲਕਾਰ ਨੂੰ ਹੁਕਮ ਕਰੋ ਕਿ ਇਹਨਾਂ ਦੇ ਧੜਾਂ ਤੋਂ ਸਿਰਾਂ ਨੂੰ ਵੱਖ ਕਰ ਦੇਵੇ, ਭਾਵ ਕਿ ਇਹਨਾਂ ਨੂੰ ਕਤਲ ਕੀਤਾ ਜਾਣਾ ਚਾਹੀਦਾ, ਰਹਿਮ ਬਿਲਕੁਲ ਵੀ ਕਰਨਾ ਨਹੀਂ ਚਾਹੀਦਾ। ਇਸ ਤਰ੍ਹਾਂ ਦੀਆਂ ਗੱਲਾਂ ਝੂਠਾ ਆਨੰਦ ਨੇ ਕਹਿ ਕੇ ਉਕਸਾਇਆ ਹੈ ਸਰਹੰਦ ਦੇ ਸੂਬੇ ਵਜ਼ੀਰ ਖਾਨ ਨੂੰ। ਕਹਿੰਦਾ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹੁੰਦੇ ਨੇ, ਉਹਨਾਂ ਨੂੰ ਭੰਨ ਦੇਣਾ ਚਾਹੀਦਾ। ਇਸ ਤੋਂ ਇਲਾਵਾ ਕਹਿੰਦਾ ਕਿ ਸੱਪ ਦੇ ਬੱਚੇ ਸਪੋਲੀਏ ਨੇ, ਇਹਨਾਂ ਨੇ ਕਦੇ ਵੀ ਖੈਰ ਨਹੀਂ ਕਰਨੀ, ਇਸ ਕਰਕੇ ਮਾਰ ਦੇਣਾ ਹੀ ਠੀਕ ਹੋਵੇਗਾ।
ਹੋਤੇ ਸਭਾ ਮੈਂ ਖਾਣ ਮਲੇਰੀ ਹੱਥ ਜਾਣ ਬੋਲੇ ਤਿਸ ਬੇਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਹੀ ਸਭਾ ਦੇ ਵਿੱਚ ਮਲੇਰੀਆ ਇੱਕ ਖਾਨ ਬੈਠਾ ਹੋਇਆ ਸੀ ਸ਼ੇਰ ਮੁਹੰਮਦ, ਹਤੈ ਜਾਣ ਬੋਲੇ ਤੇ ਸਵੇਰੇ ਉਹਨੇ ਜਾਣਿਆ ਕਿ ਇਸ ਵੇਲੇ ਇਹਨਾਂ ਮਾਸੂਮ ਬੱਚਿਆਂ ਨੂੰ ਸੂਬਾ ਮਰਵਾ ਦੇਗਾ।
ਬਾਲ ਕਸ਼ੀਰ ਖੋਰ ਕਿਆ ਦੋਸ਼ ਹਾਣ ਲਾਭ ਕੀਨ ਨਾ ਹੋਸ਼।
ਸ਼ੇਰ ਮੁਹੰਮਦ ਬੋਲਿਆ ਹੈ ਕਹਿੰਦਾ ਕਿ ਸ਼ੀਰਖੋਰ ਬਾਲਕ ਨੇ, ਇਹਨਾਂ ਨੂੰ ਸੂਬਾ ਜੀ ਕੋਈ ਹੋਸ਼ ਨਹੀਂ ਹੈ, ਭਾਵ ਕੇ ਮਾਸੂਮ ਬੱਚੇ ਨੇ, ਹਾਣ ਲਾਭ ਕੀ ਇਹਨਾਂ ਨਾ ਹੋਸ਼, ਭਾਵ ਕੇ ਕਿਹੜੀ ਗੱਲ ਦੇ ਵਿੱਚ ਹਾਨੀ ਹੈ, ਕਿਹੜੀ ਗੱਲ ਦੇ ਵਿੱਚ ਲਾਭ ਹੈ, ਇਹਨਾਂ ਦੀ ਤੇ ਮਾਸੂਮਾਂ ਨੂੰ ਅਜੇ ਸਮਝ ਨਹੀਂ ਹੈ, ਪਰ ਤੁਸੀਂ ਇਰਾਦਾ ਕੀਤਾ ਹੈ ਇਹਨਾਂ ਨੂੰ ਮਾਰਨ ਦਾ, ਇਹ ਚੰਗਾ ਨਹੀਂ ਹੋਵੇਗਾ, ਸ਼ੇਰ ਮੁਹੰਮਦ ਨੇ ਆਖਿਆ।
ਸੁਣ ਪਾਪੀ ਤਬ ਏ ਨਵਾਬ ਇਤੇ ਉਤ ਦੇਖਣ ਲੱਗਿਓ ਸ਼ਤਾਬ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਾਪੀ ਸਰਹੰਦ ਦੇ ਸੂਬੇ ਵਜ਼ੀਰ ਖਾਨ ਨੇ ਉਸ ਦੀ ਆਖੀ ਹੋਈ ਗੱਲ ਨੂੰ ਨਜ਼ਰ ਅੰਦਾਜ਼ ਕੀਤਾ, ਇਧਰ ਉਧਰ ਕਾਲੀ ਦੇ ਨਾਲ ਉਹ ਦੇਖਣ ਲੱਗਾ। ਇਸ ਤੋਂ ਇਲਾਵਾ ਕਈਆਂ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਸੂਬੇ ਸਰਹੰਦ ਨੇ ਆਖਿਆ ਸੀ ਉਸ ਸ਼ੇਰ ਮੁਹੰਮਦ ਨੂੰ ਕਿ ਤੂੰ ਇਹਨਾਂ ਨੂੰ ਫੜ ਕੇ ਕਤਲ ਕਰ ਦੇ, ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਨੇ ਰਣ ਭੂਮੀ ਦੇ ਵਿੱਚ ਮਾਰਿਆ ਸੀ ਤੇ ਤੂੰ ਆਪਣੇ ਭਰਾ ਦਾ ਬਦਲਾ ਗੁਰੂ ਦੇ ਪੁੱਤਰਾਂ ਨੂੰ ਮਾਰ ਕੇ ਲੈ, ਇਹ ਵੀ ਇਤਿਹਾਸਕਾਰਾਂ ਨੇ ਲਿਖਿਆ ਕਿ ਸ਼ੇਰ ਮੁਹੰਮਦ ਨੇ ਆਖਿਆ ਸੀ ਕਿ ਮੇਰੇ ਭਰਾ ਨੂੰ ਮੈਦਾਨੇ ਜੰਗ ਦੇ ਵਿਚ ਗੁਰੂ ਨੇ ਕਤਲ ਕੀਤਾ ਸੀ, ਮੈਨੂੰ ਅੱਲਾ ਤਾਲਾ ਬਲ ਬਖਸ਼ੇ ਤੇ ਮੈਂ ਰਣ ਭੂਮੀ ਦੇ ਵਿਚ ਜਾ ਕੇ ਗੁਰੂ ਨੂੰ ਮਾਰ ਕੇ ਆਪਣੇ ਭਰਾ ਦੇ ਕਤਲ ਦਾ ਬਦਲਾ ਲਵਾਂ, ਮੈਂ ਇਨ੍ਹਾਂ ਛੋਟਿਆਂ ਮਾਸੂਮ ਬੱਚਿਆਂ ਨੂੰ ਮਾਰ ਕੇ ਆਪਣੇ ਸਿਰ ਦੇ ਉੱਤੇ ਪਾਪ ਨਹੀਂ ਚੁੱਕਣਾ ਚਾਹੁੰਦਾ ਕਿਉਂਕਿ ਇਨ੍ਹਾਂ ਦਾ ਦੋਸ਼ ਕੋਈ ਨਹੀਂ। ਇਸ ਤਰ੍ਹਾਂ ਦੀ ਗੱਲ ਸ਼ੇਰ ਮੁਹੰਮਦ ਨੇ ਆਖੀ ਸੀ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸ਼ੇਰ ਮੁਹੰਮਦ ਨੇ ਹਾਂ ਦਾ ਨਾਰਾ ਵੀ ਮਾਰਿਆ ਕਿ ਬਹੁਤ ਵੱਡਾ ਤੁਸੀਂ ਜ਼ੁਲਮ ਕਰ ਰਹੇ ਹੋ, ਐਸਾ ਹੋਣਾ ਨਹੀਂ ਚਾਹੀਦਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ੇਰ ਮੁਹੰਮਦ ਦੀ ਗੱਲ ਨੂੰ ਬਿਲਕੁਲ ਵੀ ਨਾ ਸੁਣਿਆ ਤੇ ਫਿਰ ਕਾਲੀ ਦੇ ਨਾਲ ਇਧਰ ਉਧਰ ਦੇਖਿਆ। ਉਸ ਵੇਲੇ ਸੂਬੇ ਸਰਹੰਦ ਨੇ ਜੀ ਨਰ ਸਨਮੁਖ ਕਿਨੂ ਨ ਮਾਨੀ, ਹਮ ਤੇ ਬਾਲਕ ਹੋਏ ਨਾਹਨੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਬੇ ਵਜ਼ੀਰ ਖਾਨ ਦੇ ਜਿੰਨੇ ਵੀ ਸਾਹਮਣੇ ਬੈਠੇ ਹੋਏ ਸਨ ਉਹਨਾਂ ਨੇ ਕਿਸੇ ਨੇ ਵੀ ਸੂਬੇ ਦੀ ਗੱਲ ਨੂੰ ਨਹੀਂ ਮੰਨਿਆ। ਹਮ ਤੇ ਬਾਲਕ ਹੋਏ ਨਾਹਨੀ, ਭਾਵ ਕੇ ਸਾਹਮਣੇ ਜਿੰਨੇ ਬੈਠੇ ਸਨ ਉਹਨਾਂ ਸਾਰਿਆਂ ਨੂੰ ਹੁਕਮ ਕੀਤਾ ਇਹਨਾਂ ਦੋਵਾਂ ਨੂੰ ਮਾਰ ਦਿਓ। ਪਰ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਨੇ ਇਹ ਆਖਿਆ ਕਿ ਸਾਡੇ ਤੋਂ ਮਾਸੂਮ ਬਾਲਕ ਨਹੀਂ ਮਾਰੇ ਜਾਣੇ, ਅਸੀਂ ਨਹੀਂ ਮਾਰਾਂਗੇ। ਬਹੁਰ ਦਾਣੀ ਦਿਸ਼ ਜਬ ਹੇਰਾ, ਨੀਵ ਗਰੀਵ ਕਰ ਫਿਰ ਤਿਸ ਬੇਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਉਸ ਵੇਲੇ ਸੂਬੇ ਸਰਹੰਦ ਵਜ਼ੀਰ ਖਾਨ ਨੇ ਆਪਣੇ ਸੱਜੇ ਪਾਸੇ ਵੇਖਿਆ ਤੇ ਜਦੋਂ ਸੱਜੇ ਪਾਸੇ ਦੇਖਿਆ ਤੇ ਜਿੰਨੇ ਵੀ ਜਰਨੈਲ ਬੈਠੇ ਹੋਏ ਸਨ ਉਹਨਾਂ ਸਾਰਿਆਂ ਨੇ ਆਪਣੀਆਂ ਧੌਣਾਂ ਚੁਕਾ ਦਿੱਤੀਆਂ, ਭਾਵ ਕਿ ਇਨਕਾਰ ਸੀ ਅਸੀਂ ਨਹੀਂ ਮਾਰ ਸਕਦੇ। ਬਾਹਮੇ ਦਿਸ਼ ਤਬ ਦ੍ਰਿਸ਼ਟ ਚਲਾਈ, ਨਹੀਂ ਕਿਨ ਮਾਨੀ ਗਿਰਾ ਲਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਫਿਰ ਖੱਬੇ ਪਾਸੇ ਦੇਖਿਆ ਹੈ ਸੂਬੇ ਸਰਹੰਦ ਨੇ, ਪਰ ਖੱਬੇ ਪਾਸੇ ਵਾਲਿਆਂ ਨੇ ਵੀ ਕਿਸੇ ਤਰੀਕੇ ਦੇ ਨਾਲ ਇਸ ਗੱਲ ਨੂੰ ਪ੍ਰਵਾਨ ਨਾ ਕੀਤਾ। ਪਾਛਲ ਦਿਸ਼ ਖਲ ਬਾਛਤ ਬੇਗ, ਗਿਲ ਜਾ ਪਛਮ ਕੋ ਯੁਤ ਬੇਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਜਦੋਂ ਪਿਛਲੇ ਪਾਸੇ ਝਾਤੀ ਮਾਰੀ, ਇੱਕ ਮੂਰਖ ਖਲੋਤਾ ਸੀ ਜਰਨੈਲ ਜਿਹਦਾ ਨਾਮ ਸੀ ਬਾਂਛਤ ਬੇਗ। ਗਿਲ ਜਾ ਪਛਮ ਕੋ ਯੁਤ ਬੇਗ, ਭਾਵ ਕੇ ਮੂਰਖ ਨਵਾਬ ਪਿਛਲੇ ਪਾਸੇ ਕਾਲੀ ਦੇ ਨਾਲ ਤੱਕ ਕੇ ਚਾਹੁੰਦਾ ਹੈ ਕਿ ਕੋਈ ਨਿਤਰੇ ਤਾਂ ਪੱਛਮ ਦਾ ਇੱਕ ਪਰਾਕਰਮ ਵਾਲਾ ਗਿਲ ਜਾ ਉਸ ਨੂੰ ਦੱਸਿਆ, ਜਿਸ ਨੂੰ ਉਹ ਕਹਿਣ ਲੱਗਾ ਉਹਨਾਂ ਨੂੰ ਮਾਰਨ ਵਾਸਤੇ। ਲਿਓ ਬਾਲਕ ਇਤ ਦਿਸ਼ ਮੈਂ ਹੋਏ, ਧਰਤੇ ਜੁਦੇ ਕਰੋ ਸਿਰ ਦੋਏ। ਹੁਕਮ ਕੀਤਾ ਹੈ ਸਰਹੰਦ ਦੇ ਸੂਬੇ ਨੇ ਕਿ ਇਨ੍ਹਾਂ ਦੋਵਾਂ ਬੱਚਿਆਂ ਨੂੰ ਇੱਕ ਪਾਸੇ ਲੈ ਜਾ ਤੇ ਇਨ੍ਹਾਂ ਦੇ ਸਿਰ ਧੜ ਤੋਂ ਜੁਦਾ ਕਰ ਦੇ, ਭਾਵ ਕੇ ਕਤਲ ਕਰ ਦੇ। ਰਾਖਣ ਕੀ ਲਾਇਕ ਨਾਹੀ, ਪਾਏ ਫਤੂਰ ਦੇਸ਼ ਕੇ ਮਾਹੀ। ਕਹਿੰਦਾ ਹੈ ਸੂਬਾ ਸਰਹੰਦ ਕਿ ਰੱਖਣ ਦੇ ਬਿਲਕੁਲ ਵੀ ਲਾਇਕ ਨਹੀਂ ਹਨ, ਇਹਨਾਂ ਨੂੰ ਜਿਉਂਦੇ ਛੱਡਣਾ ਨਹੀਂ ਚਾਹੀਦਾ, ਕਿਉਂਕਿ ਜੇਕਰ ਜਿਉਂਦੇ ਰਹਿਣਗੇ ਹਿੰਦੁਸਤਾਨ ਦੇ ਵਿੱਚ ਫਤੂਰ ਪੈਦਾ ਕਰਨਗੇ, ਉਪਦਰਵ ਮਚਾ ਦੇਣਗੇ। ਸੁਣ ਗਿਲ ਜਾ ਤਵ ਲੈ ਕਰ ਗਯੋ, ਓਟ ਸਵਾ ਕੇ ਹੋਵਤ ਪਯੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਂਛਤ ਬੇਗ ਨੇ ਗਿਲਜੇ ਨੇ ਗੱਲ ਸੁਣੀ ਹੈ ਨਵਾਬ ਦੀ ਸੂਬੇ ਦੀ ਤੇ ਫਿਰ ਓਟ ਸਭਾ ਤੇ ਹੋਵਤ ਪਯੋ, ਉਹਨਾਂ ਦੋਵਾਂ ਸਾਹਿਬਜ਼ਾਦਿਆਂ ਨੂੰ ਉਸ ਨੇ ਫੜਿਆ ਤੇ ਸਭਾ ਤੋਂ ਇੱਕ ਪਾਸੇ ਲੈ ਗਏ।
ਪਾਪੀ ਨਿਰਦਿਆਲੂ ਮਤ ਮੰਦ, ਗਹਿ ਖੈਂਚੀ ਸ਼ਮਸ਼ੇਰ ਬਿਲੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਪਾਪੀ ਨੇ, ਉਸ ਨਿਰਦਿਆਲੂ ਨੇ, ਖੋਟੀ ਬੁੱਧ ਵਾਲੇ ਨੇ ਆਪਣੀ ਸ਼ਮਸ਼ੀਰ ਨੂੰ ਪਾਪ ਕੇ ਤਲਵਾਰ ਨੂੰ ਮਿਆਨ ਦੇ ਵਿੱਚੋਂ ਕੱਢਿਆ ਜਿਹੜੀ ਬਹੁਤ ਤੇਜ ਧਾਰਾ ਵਾਲੀ ਤਿੱਖੀ ਸੀ।
ਤੀਰਜ ਧਰੇ ਗੁਰੂ ਸੁਤ ਖਰੇ, ਨਹੀਂ ਦੀਨ ਮਨ ਕੈਸੂ ਕਰੇ।
ਤੀਰੀ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਦੋਵੇਂ ਸਾਹਿਬਜ਼ਾਦੇ ਖਲੋਤੇ ਰਹੇ ਨੇ, ਉਹਨਾਂ ਨੇ ਆਪਣੇ ਮਨ ਨੂੰ ਰਤਾ ਜਿੰਨਾ ਵੀ ਉਦਾਸ ਨਹੀਂ ਕੀਤਾ।
ਧਰਮ ਹੇਤ ਸਿਰ ਚਾਹਤ ਦਿਓ, ਤੁਰਕਣ ਜਰਾ ਬਿਨਾਸ਼ੀ ਕਿਓ। ਧਰਮ ਦੇ ਹਿੱਤ ਦੇ ਵਾਸਤੇ ਆਪਣੇ ਸਿਰਾਂ ਦਾ ਬਲੀਦਾਨ ਦੇਣਾ ਚਾਹੁੰਦੇ ਸਨ। ਇਸੇ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਹਨਾਂ ਨੇ ਰਤਾ ਵੀ ਆਪਣੇ ਮਨ ਨੂੰ ਉਦਾਸ ਨਹੀਂ ਕੀਤਾ, ਉਹ ਤੇ ਆਪਣਾ ਸਿਰ ਦੇ ਕੇ ਤੁਰਕਾਂ ਦੀਆਂ ਜੜਾਂ ਨੂੰ ਖਤਮ ਕਰਨਾ ਚਾਹੁੰਦੇ ਸਨ।
ਸਿਮਰਤ ਬਾਤ ਪਿਤਾ ਮੇਰੀ, ਲਾਜ ਬਾਂਸ ਕੀ ਚਹਿ ਬਡੇਰੀ।
ਉਹਨਾਂ ਨੇ ਆਪਣੇ ਦਾਦਾ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਕੁਰਬਾਨੀ ਨੂੰ ਯਾਦ ਕੀਤਾ ਤੇ ਆਪਣੇ ਵੰਸ਼ ਦੀ ਲਾਜ ਨੂੰ ਬਰਕਰਾਰ ਰੱਖਣਾ ਚਾਹੁੰਦੇ ਨੇ।
ਆਦਮ ਤਬ ਤਲਵਾਰ ਚਲਾਈ, ਸਿਰ ਜੁਝਾਰ ਸਿੰਘ ਦਿਓ ਗਿਰਾਈ।
ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਆਦਮ ਨੇ, ਉਸ ਪਾਪੀ ਨੇ ਤਲਵਾਰ ਦਾ ਪ੍ਰਹਾਰ ਕੀਤਾ ਤੇ ਪਹਿਲਾਂ ਤਲਵਾਰ ਦਾ ਪ੍ਰਹਾਰ ਕਰਕੇ ਉਹਨੇ ਜੁਝਾਰ ਸਿੰਘ ਦੇ ਸਿਰ ਨੂੰ ਕੱਟ ਦਿੱਤਾ। ਜੁਝਾਰ ਸਿੰਘ ਦਾ ਸਿਰ ਵੱਢਿਆ ਗਿਆ, ਧਰਤੀ ਦੇ ਉੱਤੇ ਜਾ ਡਿੱਗਿਆ। ਹੁਣ ਵੱਖ ਵੱਖ ਇਤਿਹਾਸਕਾਰਾਂ ਦੇ ਜਿਹੜੇ ਵੱਖਰੇ ਵੱਖਰੇ ਬਿਆਨ ਨੇ, ਉਹ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇ ਵਾਸਤੇ ਲਿਖੇ ਜਾਂਦੇ ਨੇ। ਸੰਪਾਦਕ ਜੀ 2-4 ਸਤਰਾਂ ਬਿਆਨ ਕਰਦੇ ਨੇ, ਜਿਹੜੀਆਂ ਮੈਂ ਤੁਹਾਡੇ ਸਨਮੁਖ ਬਿਆਨ ਕਰਦਾ ਹਾਂ। ਆਮ ਪ੍ਰਸਿੱਧ ਪਰੰਪਰਾ ਤੋਂ ਸਾਹਿਬਜ਼ਾਦਿਆਂ ਦਾ ਕੰਧਾਂ ਦੇ ਵਿੱਚ ਚਿਣੇ ਜਾਣਾ ਆ ਰਿਹਾ ਹੈ ਅਤੇ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸਿੱਖਾਂ ਨੇ ਸਰਹੰਦ ਦੀ ਤਦ ਤੋਂ ਇੱਟ ਦੇ ਨਾਲ ਇੱਟ ਖੜਕਾਈ, ਹਰ ਸਿੱਖ ਹੁਣ ਤਾਂ ਹੀ ਸਰਹੰਦ ਦੀ ਇੱਟ ਜਾ ਕੇ ਸਤਲੁਜ ਵਿੱਚ ਸੁੱਟਣੀ ਧਰਮ ਜਾਣਦਾ ਹੈ। ਇਹ ਇੱਟਾਂ ਦਾ ਸਬੰਧ ਚਿਣੇ ਜਾਣ ਦੀ ਪਰੰਪਰਾ ਦੇ ਵੱਲ ਦਲੀਲ ਨੂੰ ਲੈ ਜਾਂਦਾ ਹੈ। ਤਵਾਰੀ ਖਾਲਸਾ ਨੇ ਲਿਖਿਆ ਹੈ ਕਿ ਪਹਿਲਾਂ ਛਾਤੀ ਤੱਕ ਕੰਧ ਉਸਾਰੀ ਗਈ, ਉਹ ਕੰਧ ਟੁੱਟ ਕੇ ਢਹਿ ਪਈ ਤੇ ਫਿਰ ਕਤਲ ਕਰਵਾਏ ਗਏ। ਹੁਣ ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਇਤਿਹਾਸਕਾਰਾਂ ਦੇ ਵੱਖਰੇ ਵੱਖਰੇ ਬਿਆਨ ਨੇ, ਆਮ ਤੌਰ ਦੇ ਉੱਤੇ ਜਿਹੜੀ ਪ੍ਰਸਿੱਧ ਗੱਲ ਹੈ ਉਹ ਮੰਨੀ ਜਾਂਦੀ ਹੈ ਕਿ ਜਿਉਂਦੇ ਜੀ ਨੀਹਾਂ ਦੇ ਵਿੱਚ ਚਿਣਕੇ ਦੋਵਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ। ਇਸ ਤੋਂ ਇਲਾਵਾ ਕਈਆਂ ਇਤਿਹਾਸਕਾਰਾਂ ਨੇ ਲਿਖਿਆ, ਜਿਵੇਂ ਕਿ ਤਵਾਰੀ ਖਾਲਸਾ ਨੇ ਲਿਖਿਆ ਕਿ ਕੰਧ ਦੇ ਵਿੱਚ ਚਿਣੇ ਗਏ ਪਰ ਕੰਧ ਜਦੋਂ ਛਾਤੀਆਂ ਦੇ ਤੱਕ ਆਈ ਤੇ ਫਿਰ ਡਿੱਗ ਪਈ, ਫਿਰ ਤਲਵਾਰ ਦੇ ਨਾਲ ਉਹਨਾਂ ਨੂੰ ਕਤਲ ਕੀਤਾ ਗਿਆ। ਪਰ ਇਸ ਜਗ੍ਹਾ ਦੇ ਉੱਤੇ ਹੁਣ ਕਵੀ ਸੰਤੋਖ ਸਿੰਘ ਜੀ ਕੰਧਾਂ ਦੇ ਵਿੱਚ ਚਿਣੇ ਜਾਣ ਦਾ ਬਿਲਕੁਲ ਵੀ ਕੋਈ ਜ਼ਿਕਰ ਨਹੀਂ ਕਰ ਰਹੇ, ਇਹ ਤੇ ਸਿੱਧਾ ਹੀ ਲਿਖ ਰਹੇ ਨੇ ਕਿ ਤਲਵਾਰ ਦੇ ਨਾਲ ਉਹਨਾਂ ਨੂੰ ਕਤਲ ਕੀਤਾ ਗਿਆ। ਇਸ ਜਗ੍ਹਾ ਦੇ ਉੱਤੇ ਹੁਣ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਦਿੱਤਾ ਹੈ ਕਿ ਪਹਿਲਾ ਵਾਰ ਕੀਤਾ ਤਲਵਾਰ ਦਾ ਜੁਝਾਰ ਸਿੰਘ ਦੀ ਗਰਦਨ ਦੇ ਉੱਤੇ ਤੇ ਜੁਝਾਰ ਸਿੰਘ ਦੇ ਸਿਰ ਨੂੰ ਕੱਟ ਦਿੱਤਾ ਉਸ ਗਿਲਜੇ ਨੇ, ਚੰਡਾਲ ਨੇ।
ਬਹੁਰ ਦੂਸਰੋ ਵਾਰ ਪਰਹਾਰ, ਫਤਿਹ ਸਿੰਘ ਕੋ ਸੀਸ ਉਤਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਦੂਸਰਾ ਤਲਵਾਰ ਦਾ ਵਾਰ ਕੀਤਾ ਹੈ ਤੇ ਦੂਸਰੇ ਪ੍ਰਹਾਰ ਦੇ ਨਾਲ ਫਿਰ ਫਤਿਹ ਸਿੰਘ ਦਾ ਜਿਹੜਾ ਸਿਰ ਸੀ ਉਹ ਵੀ ਧੜ ਤੋਂ ਜੁਦਾ ਕਰ ਦਿੱਤਾ ਉਸ ਪਾਪੀ ਨੇ, ਜਿਹਦਾ ਨਾਮ ਇਸ ਜਗ੍ਹਾ ਦੇ ਉੱਤੇ ਬਾਂਛਤ ਬੇਗ ਲਿਖਿਆ ਹੋਇਆ। ਇਸ ਤੋਂ ਇਲਾਵਾ ਕਿਹੜੇ ਜਲਾਦ ਨੇ, ਕਿਹੜੇ ਜਰਨੈਲ ਨੇ ਇਹਨਾਂ ਦੋਵਾਂ ਨੂੰ ਸ਼ਹੀਦ ਕੀਤਾ, ਇਹਦੇ ਵੀ ਵੱਖਰੇ ਵੱਖਰੇ ਬਿਆਨ ਨੇ, ਵੱਖਰੇ ਵੱਖਰੇ ਇਤਿਹਾਸਕਾਰਾਂ ਨੇ ਇਹਦਾ ਨਾਮ ਵੀ ਵੱਖਰਾ ਵੱਖਰਾ ਬਿਆਨ ਕੀਤਾ। ਇਸ ਜਗ੍ਹਾ ਦੇ ਉੱਤੇ ਹੁਣ ਕਵੀ ਸੰਤੋਖ ਸਿੰਘ ਜੀ ਉਸਦਾ ਨਾਮ ਬਾਂਛਤ ਬੇਗ ਲਿਖ ਰਹੇ ਨੇ।
ਹਾ ਹਾ ਕਾਰ ਜੈ ਕਹਿ ਪਾਇਓ, ਜੈ ਜੈ ਸ਼ਬਦ ਸੁਰਨ ਮੈਥਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੋਵਾਂ ਨੂੰ ਸ਼ਹੀਦ ਇਸ ਤਰੀਕੇ ਦੇ ਨਾਲ ਕਰ ਦਿੱਤਾ ਗਿਆ ਤੇ ਫਿਰ ਬਹੁਤ ਜ਼ਿਆਦਾ ਹਾਹਾਕਾਰ ਮਚਿਆ।
ਜੈ ਜੈ ਸ਼ਬਦ ਸੁਰਨ ਮੈਥਿਓ,
ਭਾਵ ਕੇ ਦੁਨੀਆਂ ਦੇ ਵਿੱਚ ਹਾਹਾਕਾਰ ਮਚਿਆ ਤੇ ਦੂਸਰੇ ਪਾਸੇ ਆਕਾਸ਼ ਦੇ ਵਿੱਚ ਦੇਵਤਿਆਂ ਦੇ ਵਿੱਚ ਜੈ ਜੈਕਾਰ ਹੋਈ। ਹੈ 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 ਸਭ ਲੋਕ ਕਰੈ ਜੈ 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 ਸੁਰਲੋਕ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਪਣੀ ਕੁਰਬਾਨੀ ਦਿੱਤੀ ਸੀ ਉਸ ਵਾਸਤੇ ਸਤਿਗੁਰਾਂ ਨੇ ਲਿਖਿਆ, ਹੈ 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 ਸਭ ਲੋਕ ਕਰੈ ਜੈ 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 ਸੁਰ ਲੋਕ,
ਭਾਵ ਕਿ ਦੁਨੀਆਂ ਦੇ ਲੋਕਾਂ ਨੇ ਹਾਲ ਪਾਰਿਆ ਮਚਾਈ ਹੈ ਪਰ ਦੂਸਰੇ ਪਾਸੇ ਆਕਾਸ਼ ਦੇ ਵਿੱਚ ਦੇਵਤਿਆਂ ਦੇ ਵਿੱਚ ਜੈ ਜੈਕਾਰ ਦੀ ਧੁਨੀ ਗੂੰਜੀ। ਇਸੇ ਤਰੀਕੇ ਦੇ ਨਾਲ ਹੁਣ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ, ਦੁਨੀਆਂ ਦੇ ਲੋਕਾਂ ਨੇ ਹਾਹਾਕਾਰ ਕੀਤੀ ਹੈ ਤੇ ਜਿਹੜੇ ਆਕਾਸ਼ ਦੇ ਵਿੱਚ ਦੇਵਤੇ ਨੇ ਉਹਨਾਂ ਨੇ ਜੈ ਜੈ ਦੀ ਆਵਾਜ਼ ਨੂੰ ਗੁੰਜਾਇਆ।
ਤਨ ਗੁਰੂ ਸੁਤ ਧੀਰਜ ਤਾਰੀ, ਧਰਮ ਹੇਤ ਸਿਰ ਦਿਓ ਉਤਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਧੰਨ ਹਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਧੀਰਜ ਧਾਰੀ ਸਪੁੱਤਰ, ਜਿਨ੍ਹਾਂ ਨੇ ਧਰਮ ਦੇ ਹਿੱਤ ਦੇ ਵਾਸਤੇ ਆਪਣੇ ਸਿਰਾਂ ਦਾ ਬਲੀਦਾਨ ਦਿੱਤਾ।
ਅਲ ਪਿਆਰ ਬਲ ਪਕੜੇ ਹੋਏ, ਦ੍ਰਿੜਤਾ ਆਇਆ ਪਰ ਕਹਿ ਕੇ ਮਨ ਕੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੋਟੀ ਉਮਰ ਦੇ ਮਾਲਕ ਸਨ, ਛੋਟੀ ਉਮਰ ਦੇ ਵਿੱਚ ਤੁਰਕਾਂ ਨੇ ਕੈਦੀ ਬਣਾਇਆ, ਪਰ ਤਾਂ ਵੀ ਦ੍ਰਿੜਤਾ ਦੇ ਨਾਲ ਆਪਣੇ ਧਰਮ ਦੀ ਪਾਲਣਾ ਕੀਤੀ, ਕੁਰਬਾਨੀ ਦੇ ਦਿੱਤੀ, ਪਰ ਇਸਲਾਮ ਨੂੰ ਕਬੂਲ ਨਹੀਂ ਕੀਤਾ।
ਤੁਰਕਣ ਜਰਾ ਬਿਨਾਸੀ ਕਰਕੇ ਗਏ ਗੁਰੂ ਪੁਰ ਆਨੰਦ ਧਰਕੇ।
ਤੁਰਕਾਂ ਦੀਆਂ ਜੜਾਂ ਨੂੰ ਵਿਨਾਸ਼ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦੀ ਪੁਰੀ ਦੇ ਵਿੱਚ ਆਨੰਦ ਦੇ ਨਾਲ ਪਹੁੰਚੇ ਨੇ, ਭਾਵ ਕੇ ਗੁਰੂ ਦੇ ਚਰਨਾਂ ਦੇ ਵਿੱਚ ਜਾ ਬਿਰਾਜੇ।
ਕਰੇ ਕਲੰਕਤ ਰਿਪ ਕੁਲ ਸਾਰੇ ਰਾਜ ਤੇਜ ਕੋ ਛੀਨਸ ਸਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਰਿਪ ਕੁਲ ਸਾਰੇ, ਭਾਵ ਕੇ ਵੈਰੀਆਂ ਦੀ ਸਾਰੀ ਕੁਲ ਨੂੰ ਕਲੰਕਤ ਕੀਤਾ ਹੈ, ਜਿਸ ਦੇ ਕਰਕੇ ਇਨ੍ਹਾਂ ਦੀ ਕੁਰਬਾਨੀ ਦੇ ਕਰਕੇ ਇਨ੍ਹਾਂ ਦਾ ਸਾਰੇ ਦਾ ਸਾਰਾ ਰਾਜ ਦਾ ਤੇਜ ਵਿਨਾਸ਼ ਹੋ ਜਾਏਗਾ।
ਤਿਸ ਛਿਨ ਤੁਰਕ ਹਿੰਦੂ ਤਬ ਚਾਰੀ ਖਤਰੇ ਕੋ ਬਹੁ ਦੇਵਤ ਗਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਸਾਰੇ ਦੇ ਸਾਰੇ ਜਿਹੜੇ ਹਿੰਦੂ ਸਨ ਉਹਨਾਂ ਸਾਰਿਆਂ ਨੇ ਉਸ ਖੱਤਰੀ ਨੂੰ ਬਹੁਤੀਆਂ ਜ਼ਿਆਦੀਆਂ ਗਾਲਾਂ ਕੱਢੀਆਂ, ਭਾਵ ਕੇ ਝੂਠਾ ਆਨੰਦ ਨੂੰ।
ਇਹ ਦੋਖੀ ਹੈ ਵੱਡੋ ਚੰਡਾਲਾ ਦੇਖੇ ਬਾਲਕ ਕਹਿਓ ਕਰਾਲਾ।
ਸਾਰੇ ਦੇ ਸਾਰੇ ਝੂਠਾ ਆਨੰਦ ਨੂੰ ਗਾਲਾਂ ਕੱਢ ਰਹੇ ਨੇ, ਇਹ ਬਹੁਤ ਵੱਡਾ ਗੁਰੂ ਘਰ ਦਾ ਤੇ ਸਤਿਗੁਰਾਂ ਦਾ ਤੇ ਉਹਨਾਂ ਦੇ ਸਪੁੱਤਰਾਂ ਦਾ ਦੋਸ਼ੀ ਹੈ, ਇਹ ਬਹੁਤ ਵੱਡਾ ਚੰਡਾਲ ਹੈ। ਦੇਖੇ ਬਾਲਕ ਕਹੇ ਉਹ ਕਰਾਲਾ, ਭਾਵ ਕੇ ਬਾਲਕਾਂ ਨੂੰ ਦੇਖਿਆ ਤੇ ਫਿਰ ਇਸਨੇ ਭਿਆਨਕ ਵਾਕ ਆਖੇ ਨੇ। ਕਹਿਣ ਤੋਂ ਭਾਵ ਹੈ ਇਹਦੇ ਉਕਸਾਉਣ ਦੇ ਕਰਕੇ ਹੀ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਹੈ, ਇਸ ਤਰ੍ਹਾਂ ਦੀ ਗੱਲ ਮੰਨ ਕੇ ਉਹਨੂੰ ਗਾਲਾਂ ਕੱਢਦੇ ਨੇ।
ਸਿੱਖ ਸੰਗਤ ਕਰ ਹਾਹਾਕਾਰੇ ਜਾਨੀ ਤੁਰਕਣ ਜਰਾ ਉਪਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਜਿੰਨੀ ਵੀ ਸਿੱਖ ਸੰਗਤ ਸੀ ਸਾਰੀ ਸਿੱਖ ਸੰਗਤ ਨੇ ਬਹੁਤਾ ਹੀ ਜ਼ਿਆਦਾ ਹਾਹਾਕਾਰ ਮਚਾਇਆ, ਬੜਾ ਵਿਰਲਾਪ ਕੀਤਾ ਹੈ।
ਜਾਨੀ ਤੁਰਕ ਜਰਾ ਉਪਾਰੇ,
ਭਾਵ ਕੇ ਸਾਰੇ ਦੇ ਸਾਰੇ ਸਿੱਖ ਸਮਝਦੇ ਨੇ ਕਿ ਹੁਣ ਇਨ੍ਹਾਂ ਨੇ ਇੰਨਾ ਵੱਡਾ ਪਾਪ ਕੀਤਾ ਹੈ, ਮਾਸੂਮ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਕਤਲ ਕੀਤਾ ਹੈ, ਇਸ ਪਾਪ ਦਾ ਇਨ੍ਹਾਂ ਨੂੰ ਬਹੁਤ ਵੱਡਾ ਫਲ ਇਹ ਮਿਲੇਗਾ ਕਿ ਤੁਰਕਾਂ ਦੀਆਂ ਜਿਹੜੀਆਂ ਗਹਿਰੀਆਂ ਗੱਡੀਆਂ ਹੋਈਆਂ ਜੜਾਂ ਨੇ ਉਹ ਵਿਨਾਸ਼ ਹੋ ਜਾਣਗੀਆਂ, ਭਾਵ ਕੇ ਇਸ ਤੁਰਕਾਂ ਦੀ ਬਾਦਸ਼ਾਹੀ ਦਾ ਵਿਨਾਸ਼ ਹੋਵੇਗਾ। ਐਸਾ ਸਾਰਿਆਂ ਸਿੱਖਾਂ ਨੇ ਆਪਣੇ ਮਨ ਦੇ ਵਿੱਚ ਵਿਚਾਰਿਆ ਹੈ। ਸੋ ਇਸ ਤਰੀਕੇ ਦੇ ਨਾਲ ਸਤਿਗੁਰਾਂ ਦੇ ਦੋਵੇਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ। ਇਸ ਤੋਂ ਇਲਾਵਾ ਮਾਤਾ ਗੁਜਰੀ ਜੀ ਕਿਸ ਤਰੀਕੇ ਦੇ ਨਾਲ ਪ੍ਰਲੋਕ ਸਿਧਾਰੇ ਉਹ ਵੀ ਮੈਂ ਕੱਲ ਦੇ ਪ੍ਰਸੰਗ ਦੇ ਵਿੱਚ ਬਿਆਨ ਕਰਾਂਗਾ, ਜਿਸ ਤਰ੍ਹਾਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ। ਇਸੇ ਤਰੀਕੇ ਦੇ ਨਾਲ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।